ਜਗਤ ਗੁਰੂ ਪਿਤਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਕੀਰਤਪੁਰ ਸਾਹਿਬ ਵਿਖੇ ਬਿਰਾਜਮਾਨ ਹਨ। ਇੱਕ ਦਿਨ ਦੁਪਹਿਰ ਦੇ ਸਮੇਂ ਪਲੰਘੇ ਤੇ ਬਿਰਾਜੇ ਹੋਏ ਸਨ ਕਿ ਦੋ ਸਿੱਖ ਗੁਰਬਾਣੀ ਦਾ ਕੀਰਤਨ ਕਰਦਿਆਂ ਪਹੁੰਚੇ। ਕੀਰਤਨ ਦੀ ਆਵਾਜ਼ ਸੁਣ ਕੇ ਬੜੀ ਕਾਹਲੀ ਨਾਲ ਸਤਿਗੁਰੂ ਜੀ ਪਲੰਘੇ ਤੋਂ ਉੱਠੇ। ਪਲੰਘੇ ਤੋਂ ਉੱਠਣ ਸਮੇਂ ਸਤਿਗੁਰਾਂ ਦੇ ਗੋਡੇ ਤੇ ਪਲੰਘੇ ਦੇ ਪਾਵੇ ਦੀ ਛੂਲ ਲੱਗ ਗਈ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਬਾਣੀ ਤਾਂ ਤੁਹਾਡੀ ਹੈ, ਇੰਨੀ ਕਾਹਲ ਆਪ ਜੀ ਨੇ ਕਿਉਂ ਕੀਤੀ? ਮਹਾਰਾਜ ਜੀ ਕਹਿਣ ਲੱਗੇ, ਅਸੀਂ ਆਪਣੇ ਸਿੱਖਾਂ ਨੂੰ ਮਰਿਆਦਾ ਦੱਸਣਾ ਚਾਹੁੰਦੇ ਹਾਂ ਕਿ ਗੁਰਬਾਣੀ ਦਾ ਭੈ ਰੱਖਣਾ, ਗੁਰਬਾਣੀ ਦਾ ਅਦਬ ਰੱਖਣਾ, ਕਿਉਂਕਿ ਭੈ ਤੋਂ ਬਿਨਾਂ ਭਗਤੀ ਪ੍ਰਾਪਤ ਨਹੀਂ ਹੁੰਦੀ, ਭਗਤੀ ਬਿਨਾਂ ਗਿਆਨ ਨਹੀਂ ਮਿਲਦਾ ਤੇ ਗਿਆਨ ਬਿਨਾਂ ਮੁਕਤੀ ਨਹੀਂ ਪ੍ਰਾਪਤ ਹੁੰਦੀ, ਔਰ ਮੁਕਤੀ ਤੋਂ ਬਿਨਾਂ ਆਨੰਦ ਦੇ ਵਿੱਚ ਲੀਨ ਨਹੀਂ ਹੁੰਦਾ, ਆਨੰਦ ਪ੍ਰਾਪਤ ਨਹੀਂ ਹੁੰਦਾ। ਇਹ ਸਾਰੀ ਸ਼੍ਰਿੰਖਲਾ ਹੈ। ਇਸ ਕਰਕੇ ਭੈ ਰੱਖਣਾ ਗੁਰਬਾਣੀ ਦਾ ਇਹ ਅਸੀਂ ਆਪਣੇ ਸਿੱਖਾਂ ਨੂੰ ਸਿਖਾ ਰਹੇ ਹਾਂ। ਜਿਹੜਾ ਸਿੱਖ ਭੈ ਰੱਖਦਾ ਗੁਰਬਾਣੀ ਦਾ ਉਹੀ ਸਿੱਖ ਹੈ, ਜਿਹੜਾ ਗੁਰਬਾਣੀ ਦਾ ਭੈ ਨਹੀਂ ਰੱਖਦਾ, ਅਦਬ ਨਹੀਂ ਰੱਖਦਾ, ਉਹ ਸਾਡਾ ਸਿੱਖ ਹੀ ਨਹੀਂ ਹੈ। ਬਚਨ ਉਚਾਰਿਆ ਮਹਾਰਾਜ ਜੀ ਨੇ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਾਹੇ ਹਮਾਰਾ। ਜਿਹੜਾ ਗੁਰਬਾਣੀ ਦਾ ਭੈ ਨਹੀਂ ਰੱਖਦਾ, ਅਦਬ ਨਹੀਂ ਰੱਖਦਾ, ਉਹ ਸਾਡਾ ਸਿੱਖ ਹੀ ਨਹੀਂ ਹੈ। ਫਿਰ ਮਹਾਰਾਜ ਜੀ ਨੇ ਵੀ ਬਚਨ ਕੀਤਾ ਕਿ ਜਾਗੇ ਹੋਏ ਮਨਾਂ ਦੀ ਇਹ ਨਿਸ਼ਾਨੀ ਹੈ, ਮਨ ਜਾਗੇ ਕੀ ਇਹ ਨਿਸ਼ਾਨੀ, ਪ੍ਰਿਯ ਲਾਗੈ ਸਤਿਗੁਰ ਕੀ ਬਾਨੀ। ਜਿਨ੍ਹਾਂ ਦੇ ਮਨ ਜਾਗੇ ਹੋਏ ਨੇ ਉਹਨਾਂ ਨੂੰ ਗੁਰੂ ਕੀ ਬਾਣੀ ਪਿਆਰੀ ਲੱਗਦੀ ਹੈ, ਉਹਨਾਂ ਨੂੰ ਗੁਰਬਾਣੀ ਬੜੀ ਮਿੱਠੀ ਲੱਗਦੀ ਹੈ, ਜਿਨ੍ਹਾਂ ਦੇ ਮਨ ਅੰਦਰੋਂ ਸੁਰਤੀਆਂ ਜਾਗੀਆਂ ਹੋਈਆਂ। ਇਹ ਬਚਨ ਗੁਰੂ ਹਰਿ ਰਾਏ ਸਾਹਿਬ ਨੇ ਕੀਤੇ ਤੇ ਇੱਕ ਦਿਨ ਘੋੜੇ ਤੇ ਚੜ ਕੇ ਮਹਾਰਾਜ ਜੀ ਸ਼ਿਕਾਰ ਖੇਡਣ ਲਈ ਗਏ। ਇੱਕ ਪਹਾੜ ਦੀ ਚੋਟੀ ਤੇ ਜਾ ਚੜੇ ਨੇ, ਬੜਾ ਉੱਚਾ ਪਹਾੜ ਹੈ, ਉਹਦੇ ਸਿਖਰ ਤੇ ਜਾ ਖਲੋਤੇ। ਕਿੰਨਾ ਚਿਰ ਉੱਥੇ ਖਲੋਤੇ ਰਹੇ, ਨਾਲ ਜਿਹੜੇ ਸਿੱਖ ਸੀ ਉਹ ਖਲੋਤੇ ਥੱਕ ਗਏ। ਉਹਨਾਂ ਬੇਨਤੀ ਕੀਤੀ, ਮਹਾਰਾਜ ਇੱਥੇ ਖਲੋਤੇ ਕੀ ਤੱਕ ਰਹੇ ਹੋ? ਗੁਰੂ ਹਰਿ ਰਾਏ ਸਾਹਿਬ ਜੀ ਕਹਿਣ ਲੱਗੇ, ਭਾਈ ਸਿੱਖੋ, ਅਸੀਂ ਵੇਖ ਰਹੇ ਹਾਂ ਪਖੰਡ ਦਾ ਖੰਡਨ ਕਰਕੇ ਜਿਹੜਾ ਜਹਾਜ਼ ਗੁਰੂ ਨਾਨਕ ਸਾਹਿਬ ਨੇ ਤਿਆਰ ਕੀਤਾ, ਉਹ ਜਹਾਜ਼ ਫੁੱਟ ਗਿਆ ਹੈ, ਉਹ ਜਹਾਜ਼ ਟੁੱਟ ਗਿਆ ਹੈ, ਉਹ ਖਿੰਡ ਗਿਆ, ਕਈ ਹਿੱਸਿਆਂ ਵਿੱਚ ਵੰਡਿਆ ਗਿਆ, ਅਸੀਂ ਇਹ ਵੇਖ ਰਹੇ ਹਾਂ। ਸੁਣ ਕੇ ਸਿੱਖ ਥੋੜਾ ਜਿਹਾ ਡਰ ਗਏ, ਕਹਿਣ ਲੱਗੇ, ਮਹਾਰਾਜ ਇਹ ਜਹਾਜ਼ ਇਕੱਠਾ ਕਦੋਂ ਹੋਵੇਗਾ? ਸਤਿਗੁਰਾਂ ਨੇ ਬਚਨ ਕੀਤਾ, ਭਾਈ ਸਿੱਖੋ, ਹੁਣ ਦਸਵੇਂ ਜਾਮੇ ਚ ਇਕੱਠਾ ਕਰਾਂਗੇ। ਇਹ ਜਿਹੜਾ ਜਹਾਜ਼ ਖਿੰਡਿਆ ਹੋਇਆ, ਬਹੁਤੇ ਹਿੱਸਿਆਂ ਵਿੱਚ ਵੰਡਿਆ ਹੋਇਆ, ਇਸ ਜਹਾਜ਼ ਨੂੰ ਹੁਣ ਅਸੀਂ ਆਪਣੇ ਦਸਵੇਂ ਜਾਮੇ ਵਿੱਚ ਇਕੱਠਾ ਕਰਾਂਗੇ। ਉਦੋਂ ਜਿਹੜੇ ਮਸੰਦ ਨੇ, ਜਿਨ੍ਹਾਂ ਨੇ ਆਪੋ ਆਪਣੇ ਮਤ ਚਲਾ ਲਏ ਨੇ, ਆਪਣੀ ਮਰਜ਼ੀ ਨਾਲ ਗੁਰੂ ਬਣਾਉਣਗੇ, ਪਖੰਡ ਦਾ ਵਿਖਾਵਾ ਕਰਨਗੇ, ਮਾਇਆ ਧਾਰੀ ਲੋਭੀ ਲਾਲਚੀ ਬਿਰਤੀ ਰੱਖਣਗੇ, ਉਹਨਾਂ ਸਾਰਿਆਂ ਨੂੰ ਦੰਡ ਅਸੀਂ ਦਸਵੇਂ ਜਾਮੇ ਚ ਦੇਵਾਂਗੇ। ਉਦੋਂ ਫਿਰ ਅਸੀਂ ਪੰਥ ਤਿਆਰ ਕਰਾਂਗੇ, ਜਿਹੜਾ ਉਸ ਪੰਥ ਦੇ ਜਹਾਜ਼ ਤੇ ਸਵਾਰ ਹੋਵੇਗਾ ਉਹਨੂੰ ਪਾਰ ਉਤਾਰਾਂਗੇ, ਪੂਰ ਭਰ ਭਰ ਕੇ ਉਹਨਾਂ ਨੂੰ ਪਾਰ ਉਤਾਰਾਂਗੇ, ਭਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ। ਇਹ ਬਚਨ ਗੁਰੂ ਹਰਿ ਰਾਏ ਸਾਹਿਬ ਸਤਵੇਂ ਪਾਤਸ਼ਾਹ ਨੇ ਕੀਤੇ ਹਨ ਔਰ ਵਾਪਸ ਸ੍ਰੀ ਕੀਰਤਪੁਰ ਸਾਹਿਬ ਆਏ ਨੇ। ਆਓ ਮਹਾਰਾਜ ਜੀ ਦਾ ਹੋਰ ਪਾਵਨ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਸਤਿਗੁਰ ਹਰਿ ਰਾਏ ਜੀ, ਲਾਖੋਂ ਸਿੱਖ ਉਧਾਰ।
ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਮਹਾਰਾਜ। ਦੀਨ ਤੇ ਦੁਨੀਆਂ ਦੇ ਮਾਲਕ ਨੇ, ਵਾਲੀਏ ਦੋ ਜਹਾਨ ਨੇ, ਨੂਰੇ ਸਰਬਰੇ ਕਾਇਨਾਤ ਹਨ। ਐਸੇ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਇੱਕ ਦੋ ਜਾਂ ਚਾਰ ਸਿੱਖਾਂ ਦਾ ਨਹੀਂ, ਲੱਖਾਂ ਸਿੱਖਾਂ ਦਾ ਉਧਾਰ ਕੀਤਾ। ਲੱਖਾਂ ਨੂੰ ਗਿਣਤੀ ਕੋਈ ਨਹੀਂ। ਪੰਡਿਤ ਨਿਹਾਲ ਸਿੰਘ ਹੋਣਾ ਨੇ ਲਿਖਿਆ, ਉਹ ਕਹਿੰਦਾ, ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਣਾਤ ਹੈ। ਹੇ ਸਤਿਗੁਰੂ, ਆਕਾਸ਼ ਦੇ ਤਾਰੇ ਗਿਣੇ ਜਾ ਸਕਦੇ ਨੇ, ਪਰ ਜਿੰਨੇ ਤੁਸੀਂ ਤਾਰ ਦਿੱਤੇ ਨੇ ਉਹ ਨਹੀਂ ਗਿਣੇ ਜਾ ਸਕਦੇ। ਕਿਉਂਕਿ ਸਤਿਗੁਰੂ ਜੀ ਨੇ ਤਾਰਨ ਵੇਲੇ ਇਕੱਲੇ ਮਨੁੱਖ ਥੋੜੀ ਤਾਰੇ ਨੇ। ਸਤਿਗੁਰੂ ਜੀ ਜਦੋਂ ਤਾਰਨ ਤੇ ਆਏ ਤੇ ਫਿਰ ਪਸ਼ੂ ਪ੍ਰੇਤ ਵੀ ਤਾਰ ਦਿੱਤੇ, पशु प्रेत मुगद को तारे पाहन पार उतारे। ए मेरे सतगुरां दा सुभा है। मां कवि भाई संतोख सिंह जी इत्थे कथा लिख रहे ने, आरंभ कर रहे ने सूरज प्रकाश विच। ए बाईवां अंसु दसवीं रास दा आरंभ कर रहे ने ते कहिंदे गुरु हर राय साहब जी ने अपने लखां सिखां दा उधार कीता है।
सत नाम दे कर भगत करे पूर पर पार।
सच्चा नाम दे के अपने सिखां नूं और उन्हां नूं भगती दे के उन्हां नूं अकाल पुरख दा भगत बना के पूरां दे पूर भर के पार उतारे। जिवें इक हुण मन लो वी 50 बंदे बह सकदे ने किश्ती ते जां बेड़ी ते, ते जेड़े ओ 50 बंदे बेड़ी ते बैठे ने उन्हां नूं इक वारी नदी तों पार उतारन नूं कहिंदे ने पूर भर के पार उतार दित्ता। एक पूर तार दित्ता, फिर दोबारा फिर आके दूजा, फिर तीजा। कहिंदे इदां गुरु हर राय साहब ने पता नहीं किन्ने की पूर लखां लोकां दे पूर भर भर के नाम रूपी जहाज ते सच्चे नाम रूपी जहाज ते सवार करके पता नहीं किन्ने क पूरां दे पूर पार उतार दित्ते हन।
जो पई निज शरीर को पिक कर अंत।
हुण गुरु हर राय साहब जी महाराज जी ने वेख्या कि सतगुरां दे शरीर दा अंतम समा नेड़े आ गया। सतगुरु गुरु हर राय साहब जी हुण ज्योति जोत समाणा चाहुंदे ने। 33 कु साल दी उम्र सी सतगुरां दी उस समय तो महाराज गुरु हर राय साहब जी ने विचार कीती है कि हुण साडे शरीर दा अंतम समा नेड़े आ पहुंचया है।
चितवत चित सत गुर भगवंत।
जगत गुरु भगवंत सारे संसार दे सृष्टि दे मालक सतगुरु जी अपने चित विच अनेकां प्रकार दीआं चितवनियां नूं चितवदे ते सोचदे हन।
बैस अलप मैं गुण ते महा।
उम्र थोड़ी है पर गुण बहुत वड्डे ने सतगुरां अंदर, बेअंत गुणा दे मालक ने। इसे तरह गुरु हर राय साहब ने वेख्या कि साडे तों बाद असी जिन्हां नूं गुरु थापना, गुरु बनाउणा, गुरु हर कृष्ण साहब, उन्हां दी उम्र भावें छोटी है, शरीर करके उम्र करके भावें छोटे ने, पर वो गुणा करके बेअंत हन।
तख्त बिठावन को चित चाह।
हुण गुरु हर कृष्ण साहब जी महाराज जी नूं गुरु हर राय साहब तख्त ते बिठाना चाहुंदे ने। गुरता गद्दी दे रथ उत्ते श्री गुरु हर कृष्ण साहब जी महाराज जी नूं सवार करना चाहुंदे बाला प्रीतम गुरदेव नूं।
पूरब अर दखण सिख जेई।
तो गुरु हर राय साहब जी ने उस वक्त संगतां नूं सदे पत्र भेजे, क्योंकि सतगुरु ने ज्योति जोत समाणा है ते गुरु हर कृष्ण साहब नूं गुरता गद्दी देनी है, तो गुरता गद्दी सारी संगत विच देनी। इस करके संगत नूं सतगुरां ने सदे भेजे ने। पूर्व दीआं जिहड़ीआं संगतां ने, पूर्व दिशा च रहण वालीआं जां फिर दक्षण दिशा विच रहण वालीआं जिन्नीआं संगतां हन,
पश्चिम उत्तर बासी केई,
जिहड़े पछम दिशा विच ते उत्तर दिशा दे विच संगत रहिंदी है, गुरु के सिख जिहड़े वसदे ने पूर्व पछम ते उत्तर ते दक्षण दिशावां विच,
सब थल होते मसंद महाने,
उन्हां सारियां थावां ते मसंद रहिंदे ने। चारां दिशावां विच मसंद नियुक्त कीते होए सी, उन्हां मसंदां दा काम हुंदा सी, कार विहार हुंदा सी कि उन्हां ने संगत कोलों दसवंध दी माया इकट्ठी करनी, संगत नूं प्रेर के गुरु घर लै के आउणा। एदां जिहड़े गुरु घर दे मसंद चारां दिशावां दे विच फैले होए सन,
लाखों तन लेते तिस थाने,
ओ लखां रुपया संगत कोलों गरांदे सन मसंद, लखां रुपया संगत कोलों माया दा दसवंध दा जो गुरसिख दसवंध कढ़दे सन, ओह दसवंध दी माया इकट्ठी करदे सन।
लिखे हुकम नामे गुर पूरे,
उन्हां सारे मसंदां नूं संगत नूं गुरु हर राय साहब पूरे सतगुरां ने हुकमनामे भेजे ने। ਸਾਰੀ ਸੰਗਤ ਨੂੰ ਬੁਲਾਉਣ ਵਾਸਤੇ ਸੱਦਾ ਪੱਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮੇ ਜਾਰੀ ਕੀਤੇ ਹਨ।
ਦੇਖਤ ਆਵੋ ਇਹਾ ਹਜੂਰੇ,
ਹੁਕਮਨਾਮਿਆਂ ਚ ਸਤਿਗੁਰਾਂ ਨੇ ਆਗਿਆ ਲਿਖ ਕੇ ਭੇਜੀ ਹੈ, ਭਾਈ ਸੰਗਤ ਜੀ ਇਹਨਾਂ ਹੁਕਮਨਾਮਿਆਂ ਨੂੰ ਵੇਖਦਿਆਂ ਸਾਰ ਪੜ੍ਹਦਿਆਂ ਸਾਰ ਜਿੰਨਾ ਛੇਤੀ ਹੋ ਸਕੇ ਜਿੰਨਾ ਜਲਦੀ ਹੋ ਸਕੇ ਛੇਤੀ ਚੱਲ ਕੇ ਸਾਡੇ ਦਰਬਾਰ ਚ ਪਹੁੰਚੋ, ਸਾਡੇ ਕੋਲ ਸ੍ਰੀ ਕੀਰਤਪੁਰ ਸਾਹਿਬ ਆ ਕੇ ਇਕੱਠੇ ਹੋਵੋ, ਇਹ ਆਗਿਆ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਹੁਕਮਨਾਮਿਆਂ ਵਿੱਚ ਭੇਜੀ ਹੈ।
ਜੇ ਤੱਕ ਸੰਗਤ ਆਵੇ ਸੰਗ,
ਮਹਾਰਾਜ ਜੀ ਨੇ ਵੀ ਹੁਕਮ ਕੀਤਾ ਮਸੰਦਾਂ ਨੂੰ, ਮਸੰਦ ਜਿਹੜੇ ਸਨ ਉਹਨਾਂ ਨੂੰ ਹੁਕਮਨਾਮੇ ਭੇਜੇ ਨੇ ਕਿ ਮਸੰਦੋ ਜਿੰਨਾ ਛੇਤੀ ਹੋ ਸਕੇ ਗੁਰੂ ਘਰ ਪਹੁੰਚੋ ਔਰ ਜਿੰਨੀਆਂ ਸੰਗਤਾਂ ਤੁਹਾਡੇ ਨਾਲ ਇਕੱਠੀਆਂ ਹੋ ਕੇ ਆ ਸਕਦੀਆਂ ਨੇ ਉਨੀਆਂ ਸੰਗਤਾਂ ਨੂੰ ਵੀ ਨਾਲ ਇਕੱਠਾ ਕਰਕੇ ਲੈ ਕੇ ਆਓ।
ਆਨੋ ਸਰਬ ਹਕਾਰ ਉਮੰਗ,
ਉਮੰਗ ਨਾਲ ਚਾਓ ਨਾਲ ਜਿੰਨੀ ਸੰਗਤ ਨੂੰ ਵੱਧ ਤੋਂ ਵੱਧ ਸੰਗਤ ਨੂੰ ਨਾਲ ਲਿਆ ਸਕਦੇ ਹੋ ਤੋ ਸੰਗਤਾਂ ਨੂੰ ਗੁਰੂ ਘਰ ਦੇ ਵਿੱਚ ਇਕੱਠਿਆਂ ਕਰਕੇ ਲੈ ਕੇ ਆਓ ਕਿਉਂਕਿ ਅਸੀਂ ਇੱਕ ਵਿਸ਼ੇਸ਼ ਹੁਕਮ ਜਾਰੀ ਕਰਨਾ। ਜਦੋਂ ਸੰਗਤ ਆਏਗੀ ਤੇ ਸਾਰੀ ਸੰਗਤ ਦੇ ਇਕੱਠ ਦੇ ਵਿੱਚ ਅਸੀਂ ਇੱਕ ਵਿਸ਼ੇਸ਼ ਕਾਰਜ ਕਰਨਾ, ਉਸ ਵਿਸ਼ੇਸ਼ ਕਾਰਜ ਨੂੰ ਕਰਨ ਵਾਸਤੇ ਸੰਗਤ ਦੀ ਲੋੜ ਹੈ। ਇਸ ਕਰਕੇ ਵੱਧ ਤੋਂ ਵੱਧ ਸੰਗਤਾਂ ਨੂੰ ਗੁਰੂ ਘਰ ਵਿੱਚ ਪ੍ਰੇਰ ਕੇ ਲੈ ਕੇ ਆਉਣਾ, ਹੇ ਮਸੰਦੋ ਇਹ ਤੁਹਾਡੀ ਜ਼ਿੰਮੇਵਾਰੀ ਹੈ।
ਲੈ ਕਰ ਹਲਕਾਰੇ ਗਨ ਦੋਰੇ,
ਇੱਦਾਂ ਗੁਰੂ ਹਰਿਰਾਏ ਸਾਹਿਬ ਨੇ ਹੁਕਮਨਾਮੇ ਭੇਜੇ ਨੇ, ਸਤਿਗੁਰਾਂ ਦੇ ਭੇਜੇ ਹੋਏ ਹੁਕਮਨਾਮੇ ਹਲਕਾਰੇ ਜਿਹੜੇ ਹੁਕਮਨਾਮੇ ਲੈ ਕੇ ਜਾਣ ਦੀ ਡਿਊਟੀ ਨਿਭਾਉਂਦੇ ਸਨ ਉਹ ਹਲਕਾਰੇ ਹੁਕਮਨਾਮੇ ਲੈ ਕੇ ਉੱਤਰ ਦੱਖਣ ਪੂਰਬ ਪੱਛਮ ਚਾਰਾਂ ਦਿਸ਼ਾਵਾਂ ਵਿੱਚ ਸਤਿਗੁਰਾਂ ਦੇ ਹੁਕਮਨਾਮੇ ਲੈ ਕੇ ਗਏ ਹਨ।
ਪਹੁੰਚੇ ਜਾਏ ਸੋ ਜਿੱਤ ਕਿਤ ਠੋਰੇ,
ਜਿੱਧਰ ਕਿੱਧਰ ਜਿੱਥੇ ਜਿੱਥੇ ਮਸੰਦ ਰਹਿੰਦੇ ਨੇ ਸੰਗਤ ਰਹਿੰਦੀ ਹੈ ਉੱਥੇ ਉੱਥੇ ਗੁਰੂ ਪਾਤਸ਼ਾਹ ਦੇ ਹੁਕਮਨਾਮੇ ਲੈ ਕੇ ਉਹ ਹਲਕਾਰੇ ਦੂਤ ਪਹੁੰਚੇ ਹਨ।
ਸਹਿਤ ਮਸੰਦਨ ਸੰਗਤ ਸਾਰੀ,
ਬਹੁਤ ਸਾਰੇ ਮਸੰਦ ਤੇ ਬਹੁਤ ਸਾਰੀਆਂ ਸੰਗਤਾਂ ਨੂੰ ਉਹ ਹੁਕਮਨਾਮੇ ਜਾ ਕੇ ਇਹਨਾਂ ਹਲਕਾਰਿਆਂ ਨੇ ਦੂਤਾਂ ਨੇ ਜਾ ਕੇ ਸੁਣਾਏ ਹਨ।
ਪਹੁੰਚੇ ਕੀਰਤਪੁਰ ਹਕਾਰੀ,
ਔਰ ਜਾ ਕੇ ਦੱਸਿਆ ਕਿ ਭਾਈ ਗੁਰੂ ਕਾ ਹੁਕਮਨਾਮਾ ਆਇਆ ਹੈ, ਜਿੰਨਾ ਛੇਤੀ ਹੋ ਸਕੇ ਛੇਤੀ ਤੋਂ ਛੇਤੀ ਕੀਰਤਪੁਰ ਸਾਹਿਬ ਪਹੁੰਚੋ ਹੁਕਮ ਨੂੰ ਪੜ੍ਹਦਿਆਂ ਸਾਰ। ਤੋ ਸਤਿਗੁਰਾਂ ਦੇ ਹੁਕਮਨਾਮਿਆਂ ਨੂੰ ਵੇਖ ਕੇ ਪੜ੍ਹ ਕੇ ਸੁਣ ਕੇ ਸੰਗਤਾਂ ਨੇ ਉਸੇ ਵੇਲੇ ਤਿਆਰੀਆਂ ਕਰ ਲਈਆਂ, ਕਈ ਤਾਂ ਹੁਕਮ ਵੇਖਦਿਆਂ ਸਾਰ ਹੀ ਕੀਰਤਪੁਰ ਸਾਹਿਬ ਨੂੰ ਚੱਲ ਪਏ।
ਚੌਂ ਦਿਸ਼ਨ ਤੇ ਸੰਗਤ ਆਈ,
ਚਾਰਾਂ ਦਿਸ਼ਾਵਾਂ ਤੋਂ ਸੰਗਤਾਂ ਇਕੱਠੀਆਂ ਹੋ ਕੇ ਉੱਤਰ ਦੱਖਣ ਪੂਰਬ ਪੱਛਮ ਚੌਂ ਦਿਸ਼ਾਵਾਂ ਚੋਂ ਸੰਗਤ ਇਕੱਠੀ ਹੋ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਹੈ।
ਸੁੰਦਰ ਅਨਕ ਉਪਾਇਨ ਲਿਆਈ,
ਅਨੇਕਾਂ ਪ੍ਰਕਾਰ ਦੀਆਂ ਬੜੀਆਂ ਸੋਹਣੀਆਂ ਤੇ ਸੁੰਦਰ ਭੇਟਾਵਾਂ ਉਹ ਲੈ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਗੁਰਸਿੱਖ ਹਾਜ਼ਰ ਹੋਏ ਹਨ।
ਆਪਣੇ ਆਪਣੇ ਅਵਸਰ ਪਾਏ,
ਆਪਣਾ ਆਪਣਾ ਸਮਾਂ ਪ੍ਰਾਪਤ ਕਰਕੇ ਕਿਉਂਕਿ ਸਮੇਂ ਨਾਲ ਸਾਰਿਆਂ ਨੂੰ ਦਰਸ਼ਨ ਹੁੰਦੇ ਨੇ, ਕਹਿੰਦੇ ਲੈਣਾ ਲੱਗ ਗਈਆਂ ਸਿੱਖਾਂ ਦੀਆਂ ਦਰਸ਼ਨ ਕਰਨ ਵਾਲਿਆਂ ਦੀਆਂ, ਸਭ ਨੂੰ ਆਪੋ ਆਪਣੇ ਸਮੇਂ ਮੁਤਾਬਕ ਮਹਾਰਾਜ ਜੀ ਦੇ ਦਰਸ਼ਨ ਹੋ ਰਹੇ ਨੇ।
ਦਰਸੈ ਸ਼੍ਰੀ ਸਤਿਗੁਰ ਹਰਿ ਰਾਏ,
ਜਗਤ ਗੁਰੂ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਵਾਰੋ ਵੇਰੀ ਸਾਰੀ ਸੰਗਤ ਕਰ ਰਹੀ ਹੈ।
ਆਪ ਜਾਏ ਲੰਗਰ ਕੇ ਮਾਈ,
ਏਦਾਂ ਬੜੀਆਂ ਸੰਗਤਾਂ ਆ ਗਈਆਂ, ਇਕੱਠੇ ਹੋ ਗਏ ਬਹੁਤ ਸਾਰੇ ਸਿੱਖ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਆਪ ਲੰਗਰ ਵਾਲੇ ਸਥਾਨ ਤੇ ਜਾ ਕੇ
ਕਰੇ ਆਹਾਰ ਅਨਕ ਬਿਦਤਾਈ,
ਪੰਗਤ ਵਿੱਚ ਬਹਿ ਕੇ ਸਤਿਗੁਰੂ ਜੀ ਭੋਜਨ ਛਕਦੇ ਨੇ। ਜਿੱਥੇ ਸੰਗਤ ਛਕਦੀ ਹੈ ਨਾ ਲੰਗਰ ਵਿੱਚ, ਉੱਥੇ ਹੀ ਪੰਗਤ ਵਿੱਚ ਬੈਠ ਕੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸਾਰੀ ਸੰਗਤ ਵਿੱਚ ਸਾਰੇ ਸਿੱਖਾਂ ਦੇ ਵਿੱਚ ਬਹਿ ਕੇ ਭੋਜਨ ਛਕਦੇ ਹਨ।
ਸੰਗਤ ਕੀ ਪੰਗਤ ਬੈਠਾਏ,
ਸਤਿਗੁਰਾਂ ਦੇ ਨਾਲ ਹੀ ਸਾਰੀ ਸੰਗਤ ਦੀ ਪੰਗਤ ਬਿਠਾ ਦਿੱਤੀ ਜਾਂਦੀ ਹੈ, ਸਾਰੇ ਸਿੱਖਾਂ ਦੀ ਪੰਗਤ ਬਿਠਾ ਦਿੱਤੀ ਜਾਂਦੀ ਹੈ।
ਨਿਜ ਘਰ ਤੇ ਸਭ ਕੋ ਤ੍ਰਿਪਤਾਏ,
ਸਤਿਗੁਰੂ ਜੀ ਭੋਜਨ ਛਕਦੇ ਨੇ, ਬਾਅਦ ਵਿੱਚ ਸਾਰੀ ਸੰਗਤ ਵਿੱਚ ਪ੍ਰਸ਼ਾਦਾ ਵਰਤਦਾ, ਭੋਜਨ ਵਰਤਦਾ, ਤੋ ਸਾਰੀ ਸੰਗਤ ਨੂੰ ਪੰਗਤ ਵਿੱਚ ਬਿਠਾ ਕੇ ਭਲੀ ਪ੍ਰਕਾਰ ਨਾਲ ਤ੍ਰਿਪਤ ਕੀਤਾ ਜਾਂਦਾ ਹੈ।
ਭਗਤ ਕਰੇ ਉਪਦੇਸ਼ ਵਿਸਾਲਾ,
ਔਰ ਭਗਤੀ ਦਾ ਉਪਦੇਸ਼ ਸਤਿਗੁਰੂ ਜੀ ਸੰਗਤ ਨੂੰ ਦਿੰਦੇ ਨੇ। ਜਦੋਂ ਸੰਗਤ ਵਿੱਚ ਬੈਠਦੇ ਨੇ ਤੋ ਗੁਰੂ ਹਰਿਰਾਏ ਸਾਹਿਬ ਜੀ ਭਗਤੀ ਦਾ ਉਪਦੇਸ਼ ਸਾਰੀ ਸੰਗਤ ਨੂੰ ਬਖਸ਼ਦੇ ਹਨ।
ਜਿਸ ਤੇ ਹੋਵੇ ਬਸੀ ਕਿਰਪਾਲਾ,
ਇਹੋ ਜਿਹਾ ਪਵਿੱਤਰ ਭਗਤੀ ਦਾ ਉਪਦੇਸ਼ ਦਿੰਦੇ ਜਿਸ ਭਗਤੀ ਕਰਕੇ ਸਤਿਗੁਰੂ ਜੀ ਵਸ ਵਿੱਚ ਆ ਜਾਂਦੇ ਨੇ। ਜੇ ਕੋਈ ਸਿੱਖ ਭਗਤੀ ਕਰਦਾ ਹੈ ਤੇ ਭਗਤੀ ਕਰਨ ਵਾਲੇ ਸਿੱਖ ਦੇ ਵਸ ਵਿੱਚ ਆ ਜਾਂਦੇ ਨੇ ਸਤਿਗੁਰੂ ਜੀ, ਐਸਾ ਜੋ ਭਗਤੀ ਵਿੱਚ ਵਸ ਆਉਣ ਦਾ ਉਪਦੇਸ਼ ਹੈ ਉਹ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਸੰਗਤ ਨੂੰ ਬਖਸ਼ਦੇ ਹਨ।
ਰਿਖੀ ਕੇ ਪ੍ਰੇਰੇ ਦੈਤ ਸੰਘਾਰਿਓ,
ਮਹਾਰਾਜ ਜੀ ਹੁਣ ਇੱਥੇ ਇੱਕ ਪੁਰਾਣਕ ਇਤਿਹਾਸ ਸੁਣਾਉਣ ਲੱਗੇ ਨੇ, ਪੁਰਾਣਕ ਕਥਾ ਸੁਣਾਉਣ ਲੱਗੇ ਨੇ। ਗੁਰੂ ਹਰਿਰਾਏ ਸਾਹਿਬ ਜੀ ਕਹਿੰਦੇ, ਸਿੱਖੋ ਜਿਵੇਂ ਇੱਕ ਰਿਸ਼ੀ, ਇਸ ਰਿਸ਼ੀ ਦਾ ਨਾਂ ਸੀ ਉਤੰਗ, ਉਤੰਗ ਰਿਸ਼ੀ ਦੇ ਪ੍ਰੇਰਣ ਦੇ ਨਾਲ ਕਹਿੰਦੇ ਜਿਵੇਂ ਦਾਨਵ ਦਾ ਸੰਘਾਰ ਕੀਤਾ ਸੀ, ਧੁੰਦ ਰਿਸ਼ੀ, ਧੁੰਦ ਨਾਮਕ ਦਾਨਵ ਸੀ, ਉਸ ਧੁੰਦ ਦਾਨਵ ਦਾ ਹੰਕਾਰ ਤੋੜ ਕੇ ਉਹਨੂੰ ਮਾਰਿਆ ਸੀ, ਉਹਦਾ ਸੰਘਾਰ ਕੀਤਾ ਸੀ, ਉਹ ਪ੍ਰੇਮ ਦੇ ਵਸ ਹੋ ਕੇ ਕੀਤਾ ਹੈ।
ਸੰਗਤ ਪ੍ਰਤੀ ਪ੍ਰਸੰਗ ਉਚਾਰਿਓ,
ਸਾਰੀ ਸੰਗਤ ਪ੍ਰਤੀ ਮਹਾਰਾਜ ਜੀ ਨੇ ਪ੍ਰਸੰਗ ਉਚਾਰਨ ਕੀਤਾ, ਦੱਸਿਆ ਕਿ ਕਿਵੇਂ ਉਤੰਗ ਰਿਸ਼ੀ ਦੇ ਪ੍ਰੇਰਣ ਨਾਲ ਧੁੰਦ ਦਾਨਵ ਦਾ ਨਾਸ ਕੀਤਾ ਸੀ ਪ੍ਰਮਾਤਮਾ ਨੇ। ਧੁੰਦ ਦਾਨਵ ਜਿਹੜਾ ਧੁੰਦ ਨਾਮ ਦਾ ਰਾਖਸ਼ ਹੋਇਆ ਹੈ, ਉਸ ਰਾਖਸ਼ ਦਾ ਨਾਸ ਕੀਤਾ ਸੀ, ਉਹ ਸਾਰਾ ਇਤਿਹਾਸ, ਉਹ ਸਾਰੀ ਪੁਰਾਣਿਕ ਕਥਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਆਪਣੀ ਸੰਗਤ ਨੂੰ, ਆਪਣੇ ਸਿੱਖਾਂ ਨੂੰ ਸੁਣਾ ਕੇ ਕਹਿਣ ਲੱਗੇ।
ਅਸ ਕਾਰਜ ਜਗ ਦ੍ਰਿਸ਼ਟ ਨਾ ਪਰੇ,
ਮਹਾਰਾਜ ਜੀ ਕਹਿੰਦੇ ਇਹੋ ਜਿਹਾ ਕੋਈ ਕੰਮ ਨਹੀਂ ਜਿਹੜਾ ਜਗਤ ਵਿੱਚ ਨਜ਼ਰ ਨਹੀਂ ਆਉਂਦਾ, ਐਸਾ ਕੋਈ ਕੰਮ ਇਸ ਜਗਤ ਵਿੱਚ ਨਹੀਂ ਦਿਸਦਾ।
ਪ੍ਰੇਰੇ ਭਗਤ ਜੋ ਪ੍ਰਭ ਨੇ ਕਰੇ,
ਪਰਮੇਸ਼ਰ ਦੇ ਭਗਤ ਪ੍ਰੇਰਨਾ ਕਰਨ ਤੇ ਪ੍ਰਮਾਤਮਾ ਨਾ ਕਰੇ, ਐਸਾ ਕੋਈ ਕਾਰਜ ਜਗਤ ਵਿੱਚ ਨਜ਼ਰ ਨਹੀਂ ਆਉਂਦਾ ਕਿ ਪਰਮੇਸ਼ਰ ਦੇ ਭਗਤ ਪ੍ਰਮਾਤਮਾ ਨੂੰ ਪ੍ਰੇਰਨ ਤੇ ਪ੍ਰਮਾਤਮਾ ਉਹ ਕੰਮ ਨਾ ਕਰੇ। ਪ੍ਰਮਾਤਮਾ ਨੂੰ ਉਹ ਕੰਮ ਕਰਨਾ ਹੀ ਪੈਂਦਾ ਜੋ ਭਗਤ ਪ੍ਰੇਰਦੇ ਨੇ, ਜੋ ਪਰਮੇਸ਼ਰ ਦੇ ਪਿਆਰੇ ਪ੍ਰੇਰਦੇ ਨੇ। ਨਾਨਕ ਦਾਸ ਮੁਖ ਤੇਜੋ ਬੋਲੇ, ਇਹਾ ਉਹਾਂ ਸੱਚ ਹੋਵੇ। ਪਰਮੇਸ਼ਰ ਦੇ ਦਾਸ ਜੋ ਆਪਣੀ ਰਸਨਾ ਤੋਂ ਕਹਿ ਦਿੰਦੇ ਨੇ, ਪ੍ਰਮਾਤਮਾ ਨੂੰ ਉਹ ਪ੍ਰਵਾਨ ਕਰਨਾ ਪੈਂਦਾ, ਪਰਮੇਸ਼ਰ ਨੂੰ ਸੱਚ ਕਰਨਾ ਪੈਂਦਾ। ਕੋਈ ਐਸਾ ਕਾਰਜ ਹੈ ਹੀ ਨਹੀਂ ਜਗਤ ਵਿੱਚ ਕਿ ਜੋ ਆਪਣੇ ਭਗਤਾਂ ਦੇ ਪ੍ਰੇਰਿਆ ਹੋਇਆ ਪ੍ਰਮਾਤਮਾ ਨਾ ਕਰੇ।
ਤਿਸ ਪਰ ਕਥਾ ਪੁਰਾਤਨ ਸੁਣੀਐ,
ਮਹਾਰਾਜ ਜੀ ਕਹਿੰਦੇ ਸੰਗਤ ਜੀ ਇਹਦੇ ਪ੍ਰਤੀ ਇੱਕ ਪੁਰਾਤਨ ਕਥਾ ਹੈ, ਪੁਰਾਣਾ ਦੀ, ਉਹ ਪੁਰਾਣਕ ਮਤ ਦੀ ਇੱਕ ਕਥਾ ਆਪ ਜੀ ਭਲੀ ਪ੍ਰਕਾਰ ਨਾਲ ਸਰਵਣ ਕਰੋ।
ਪ੍ਰੇਮ ਬਸੀ ਪਰਮੇਸ਼ਰ ਗੁਨੀਐ,
ਕਿ ਜਿਹੜਾ ਪਰਮੇਸ਼ਰ ਹੈ ਉਹ ਪ੍ਰੇਮ ਦੇ ਵਸ ਵਿੱਚ ਹੈ, ਜਿਹੜਾ ਪ੍ਰੇਮ ਕਰਦਾ ਪ੍ਰੇਮ ਕਰਨ ਵਾਲਿਆਂ ਦੇ ਪਰਮੇਸ਼ਰ ਵਸ ਹੈ। ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ੍ਹਾਂ ਨੇ ਪ੍ਰਮਾਤਮਾ ਨਾਲ ਪ੍ਰੇਮ ਕੀਤਾ ਪ੍ਰੇਮ ਕਰਨ ਵਾਲਿਆਂ ਦੇ ਪ੍ਰਮਾਤਮਾ ਵਸ ਵਿੱਚ ਆਉਂਦਾ, ਪਰਮੇਸ਼ਰ ਵਸ ਵਿੱਚ ਆਉਂਦਾ ਹੈ।
ਦੋਹਰਾ ਮਦ ਕੈ ਟਬ ਕੇ ਦੇਹੇ ਤੇ ਉਪਜੇ ਉਹ ਪੁੱਤਰ ਵਿਸਾਲ।
ਖਾਲਸਾ ਜੀ ਇੱਕ ਦਾਨਵ ਹੋਇਆ, ਇਸ ਦਾਨਵ ਦਾ ਨਾਂ ਸੀ ਮਦ ਕੈ ਟਬ। ਇਹ ਕਥਾ ਗੁਰੂ ਹਰਿਰਾਏ ਸਾਹਿਬ ਜੀ ਸੁਣਾ ਰਹੇ ਨੇ ਸਿੱਖਾਂ ਨੂੰ। ਕਹਿੰਦੇ ਇੱਕ ਮਦ ਕੈਟਬ ਨਾਮ ਦਾ ਦਾਨਵ ਹੋਇਆ ਬੜਾ ਵੱਡਾ, ਇਹਦਾ ਜ਼ਿਕਰ ਗੁਰੂ ਕਲਗੀਧਰ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਵੀ ਕੀਤਾ ਹੈ। ਕਹਿੰਦੇ ਮਦ ਕੈਟਬ ਨਾਮ ਦਾ ਇੱਕ ਬੜਾ ਵੱਡਾ ਦਾਨਵ, ਬੜਾ ਵੱਡਾ ਰਾਖਸ਼ ਹੋਇਆ ਹੈ।
ਤੁੰਦ ਨਾਮ ਜਿਸ ਕੇ ਪਇਓ ਮਹਾ ਸਰੀਰ ਕਰਾਲ।
ਮਦ ਕੈਟਬ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਇਹਦੇ ਘਰ ਦੇ ਵਿੱਚ ਇੱਕ ਬਾਲਕ ਨੇ ਪੁੱਤਰ ਨੇ ਜਨਮ ਲਿਆ, ਇਹਦੇ ਪੁੱਤਰ ਦਾ ਨਾਂ ਸੀ ਧੁੰਦ। ਧੁੰਦ ਧੁੰਦੂ ਵੀ ਕਹਿੰਦੇ ਨੇ, ਬੜਾ ਵੱਡਾ ਦਾਨਵ ਸੀ ਧੁੰਦ। ਕਹਿੰਦੇ ਧੁੰਦ ਨਾਮ ਦੇ ਦਾਨਵ ਨੇ ਮਦ ਕੈਟਬ ਦੇ ਘਰ ਦੇ ਵਿੱਚ ਪੁੱਤਰ ਬਣ ਕੇ ਜਨਮ ਲਿਆ, ਜਿਹਦਾ ਸਰੀਰ ਬੜਾ ਕਰਾਲ ਸੀ, ਬੜਾ ਭਿਆਨਕ ਸਰੀਰ ਸੀ ਧੁੰਦ ਦਾ, ਬੜਾ ਵੱਡਾ ਸਰੀਰ ਸੀ, ਇਹਦੀ ਕਾਇਆ ਬੜੀ ਵੱਡੀ ਸੀ, ਏਦਾਂ ਜਾਪਦਾ ਸੀ ਜਿਵੇਂ ਕੋਈ ਪਹਾੜ ਹੀ ਖੜਾ ਹੋਵੇ, ਏਡਾ ਵੱਡਾ ਸਰੀਰ ਸੀ ਧੁੰਦ ਦਾ।
ਜੋ ਪਈ ਮਹਿਦ ਤਾਪ ਕੋ ਤਪ ਬੋ ਕੀਨਸ।
ਧੁੰਦ ਨੇ ਬੜੀ ਵੱਡੀ ਤਪੱਸਿਆ ਕੀਤੀ, ਜਿਹੜਾ ਧੁੰਦ ਰਾਖਸ਼ ਸੀ ਨਾ ਮਦ ਕੈਟਬ ਦਾ ਪੁੱਤਰ, ਇਹਨੇ ਬੜੀ ਵੱਡੀ ਭਾਰੀ ਤਪੱਸਿਆ ਕੀਤੀ, ਬੜਾ ਕਰਾਲ ਤੇ ਭਿਆਨਕ ਤਪ ਕੀਤਾ।
ਖਾਨ ਪਾਨ ਮੁਖ ਕਚੂ ਨਲੀਨਸ।
ਇੰਨੀ ਕਰੜੀ ਤਪੱਸਿਆ ਕੀਤੀ ਧੁੰਦ ਨੇ ਵੀ ਨਾ ਇਹਨੇ ਕੁਝ ਖਾਧਾ ਤੇ ਨਾ ਹੀ ਪੀਤਾ, ਖਾਣ ਪੀਣ ਦਾ ਵੀ ਤਿਆਗ ਕਰਕੇ ਸਿਰਫ ਪੌਣ ਆਹਾਰੀ ਹੋ ਕੇ ਇਹਨੇ ਬੜੀ ਵੱਡੀ ਕਰੜੀ ਤਪੱਸਿਆ ਕੀਤੀ।
ਇੱਕ ਚਰਨ ਪਰ ਠਾਂਡੋ ਰਹੇ।
ਇੱਕ ਪੈਰ ਤੇ ਖਲੋ ਕੇ, ਦੋਵਾਂ ਪੈਰਾਂ ਤੇ ਨਹੀਂ ਇੱਕ ਪੈਰ ਤੇ ਖਲੋ ਕੇ ਇਹਨੇ ਬੜੀ ਕਰੜੀ ਤਪੱਸਿਆ ਤੇ ਘਾਲਣਾ ਘਾਲੀ।
ਬਾਨੀ ਜੀਤ ਨ ਕਬਹੂ ਕਹੇ।
ਮੂੰਹ ਤੋਂ ਮੌਨ ਧਾਰਨ ਕਰ ਲਿਆ, ਬਾਣੀ ਜਿੱਤ ਲਈ। ਬਾਣੀ ਜਿੱਤਣ ਦਾ ਮਤਲਬ ਹੈ ਮੌਨੀ ਬਣ ਗਿਆ, ਮੂੰਹ ਤੋਂ ਕੁਝ ਬੋਲਦਾ ਨਹੀਂ, ਚੁੱਪ ਧਾਰਨ ਕਰ ਲਈ ਹੈ ਧੁੰਦ ਜਾਂ ਦਾਨਵ ਨੇ।
ਉਰਦ ਬਾਹੁ ਬਿਨਾ ਅਲੰਬ।
ਬਾਹਾਂ ਉੱਪਰ ਕਰ ਲਈਆਂ ਨੇ ਦੋਵੇਂ, ਬਿਨਾਂ ਕਿਸੇ ਆਸਰੇ ਦੇ ਇੱਕ ਲੱਤ ਦੇ ਉੱਤੇ ਖਲੋਤਾ ਹੈ, ਬਾਹਾਂ ਵੀ ਉੱਪਰ ਕਰ ਲਈਆਂ ਨੇ ਤੇ ਚੁੱਪ ਧਾਰਨ ਕਰ ਲਈ ਦੀ, ਬੜੀ ਕਰੜੀ ਤਪੱਸਿਆ ਕਰਨ ਲੱਗਾ।
ਸੰਕਟ ਸਹੇ ਸਰੀਰ ਕਦੰਬ।
ਹੁਣ ਤਪੱਸਿਆ ਕਰਦਿਆਂ ਕਰਦਿਆਂ ਨੇ ਆਪਣੇ ਸਰੀਰ ਤੇ ਬੜੇ ਸੰਕਟ ਸਹੇ ਨੇ, ਬੜੀ ਕਰੜੀ ਤਪੱਸਿਆ ਕਰਦਿਆਂ ਬੜੀ ਘਾਲਣਾ ਘਾਲਦਿਆਂ ਆਪਣੇ ਸਰੀਰ ਤੇ ਬੜੇ ਵੱਡੇ ਕਸ਼ਟ ਇਹਨੇ ਸਹਾਰੇ।
ਮਨ ਥਿਰ ਰੋਕ ਰੱਖੀ ਕਿਨ ਸਾਰੀ।
ਇਹਨੇ ਆਪਣਾ ਮਨ ਵੀ ਰੋਕ ਲਿਆ ਤੇ ਆਪਣੀਆਂ ਇੰਦਰੀਆਂ ਤੇ ਵੀ ਕਾਬੂ ਪਾ ਲਿਆ, ਪੰਜਾਂ ਗਿਆਨ ਇੰਦਰੀਆਂ ਤੇ ਪੰਜਾਂ ਕਰਮ ਇੰਦਰੀਆਂ ਦੇ ਉੱਤੇ ਇਹਨੇ ਜਿੱਤ ਪ੍ਰਾਪਤ ਕਰ ਲਈ ਤੇ ਮਨ ਵੀ ਕਾਬੂ ਕਰ ਲਿਆ।
ਰਹਿਤ ਅਚਲ ਪਾਪੋਨ ਆਹਾਰੀ।
ਅਚਲ ਹੋ ਕੇ ਖਲੋਤਾ ਰਿਹਾ ਜਿਵੇਂ ਕੋਈ ਮੂਰਤੀ ਖਲੋਂਦੀ ਹੈ ਨਾ, ਏਦਾਂ ਇੱਕ ਪੈਰ ਦੇ ਉੱਤੇ ਖਲੋਤਾ ਰਿਹਾ ਬਾਹਾਂ ਉੱਤੇ ਕਰਕੇ, ਤੇ ਬਿਲਕੁਲ ਅਚਲ ਤੇ ਅਡੋਲ ਹੋ ਕੇ ਖੜਾ ਰਿਹਾ, ਔਰ ਇਸ ਪ੍ਰਕਾਰ ਨਾਲ ਮੂਰਤੀ ਬਣ ਗਿਆ ਜਿਵੇਂ ਪੱਥਰ ਦੀ ਮੂਰਤੀ ਬਣਦੀ ਹੈ, ਉਹਦੇ ਸਮਾਨ ਬਣ ਗਿਆ ਤੇ ਪੌਣ ਆਹਾਰੀ ਹੋ ਗਿਆ, ਨਾ ਕੁਝ ਖਾਂਦਾ ਨਾ ਪੀਂਦਾ, ਸਿਰਫ ਹਵਾ ਦੇ ਆਸਰੇ ਜੀਵਦਾ ਹੈ।
ਕਿਤੇ ਆਦਿਕ ਤਪ ਤਪੇ ਕਨੇਰੇ।
ਇਹਦਾ ਧੁੰਦ ਦਾਨਵ ਨੇ ਬੜੀ ਤਪੱਸਿਆ ਕੀਤੀ, ਬੜੀ ਭਾਰੀ ਘਾਲਣਾ ਘਾਲੀ।
ਲੇ ਦੇਵਨ ਤੇ ਬਰ ਬਹੁ ਤੇਰੇ।
ਇਹਨੇ ਦੇਵਤਿਆਂ ਕੋਲੋਂ ਬੜੇ ਵਰਦਾਨ ਪ੍ਰਾਪਤ ਕੀਤੇ, ਜਦੋਂ ਤਪੱਸਿਆ ਕੀਤੀ ਤੇ ਦੇਵਤੇ ਖੁਸ਼ ਹੋਏ ਤੇ ਦੇਵਤਿਆਂ ਨੇ ਬੜੇ ਵਰਦਾਨ ਧੁੰਦ ਦਾਨਵ ਨੂੰ ਦਿੱਤੇ।
ਮਹਾਬਾਹੁ ਬਲਵਾਨ ਮਹਾਨਾ।
ਇਹ ਬੜਾ ਮਹਾਬਾਹੁ ਬਣ ਗਿਆ, ਬਲਵਾਨ ਬਣ ਗਿਆ, ਧੁੰਦ ਤਪੱਸਿਆ ਦੇ ਨਾਲ ਬਲ ਆ ਗਿਆ ਇਹਦੇ ਵਿੱਚ, ਬੜੀ ਵੱਡੀ ਭਾਰੀ ਤਾਕਤ ਦਾ ਧਾਰਨੀ ਹੋ ਗਿਆ, ਸ਼ਕਤੀ ਆ ਗਈ ਇਹਦੇ ਕੋਲ।
ਜੈ ਕੈ ਦੌਰਤ ਮਾਨੇ ਅਭਿਮਾਨਾ।
ਔਰ ਆਪਣੀ ਮਰਜ਼ੀ ਨਾਲ ਦੌੜਿਆ ਫਿਰਦਾ ਧਰਤੀ ਤੇ ਜਿੱਥੇ ਕਿੱਥੇ, ਬੜਾ ਅਭਿਮਾਨੀ ਬਣ ਗਿਆ, ਕਿਉਂਕਿ ਤਪੱਸਿਆ ਨਾਲ ਅਭਿਮਾਨ ਨਿਵਿਰਤ ਨਹੀਂ ਹੁੰਦਾ, ਸਗੋਂ ਅਭਿਮਾਨ ਆਉਂਦਾ। ਇਹਨੇ ਤਪੱਸਿਆ ਕੀਤੀ ਤੇ ਤਪ ਕਰਨ ਤੋਂ ਬਾਅਦ ਜਦੋਂ ਦੇਵਤੇ ਖੁਸ਼ ਕਰਕੇ ਉਹਨਾਂ ਕੋਲ ਵਰ ਲੈ ਲਏ ਤੇ ਬੜਾ ਅਭਿਮਾਨੀ ਬਣ ਗਿਆ। ਅਭਿਮਾਨੀ ਬਣ ਕੇ ਜਿੱਥੇ ਕਿੱਥੇ ਦੌੜਿਆ ਫਿਰਦਾ ਸਾਰੇ ਦੇਸ਼ ਵਿੱਚ।
ਲੀਨਸ ਜੀਤ ਸੁਰਨ ਕੇ ਥਾਨ।
ਇੱਥੋਂ ਤੱਕ ਇਹਨੇ ਦੇਵਤੇ ਵੀ ਜਿੱਤ ਲਏ, ਜਿਹੜੇ ਦੇਵਤਿਆਂ ਦੇ ਥਾਂ ਸੀ ਬ੍ਰਹਮਾਪੁਰੀ ਤੱਕ ਜਿੱਤ ਲਈ, ਇੰਦਰਪੁਰੀ ਜਿੱਤ ਲਈ, ਸਵਰਗ ਦਾ ਜੇਤੂ ਬਣ ਗਿਆ। ਬੜੇ ਬੜੇ ਵੱਡੇ ਜਿਹੜੇ ਦੇਵਤਿਆਂ ਦੇ ਨਗਰ ਸਨ, ਉਹ ਨਗਰ ਇਹਨੇ ਜਿੱਤ ਲਏ, ਉਹਨਾਂ ਤੇ ਇਹਨੇ ਫਤਿਹ ਪ੍ਰਾਪਤ ਕਰ ਲਈ।
ਕੋ ਨੈ ਅਟਕੇ ਰਣ ਮੈਦਾਨ।
ਕੋਈ ਦਾਨਵ ਇਹਦੇ ਸਾਹਮਣੇ ਅਟਕ ਨਹੀਂ ਸਕਿਆ, ਵੱਡੇ ਵੱਡੇ ਦਾਨਵਾਂ ਨੂੰ ਇਹਨੇ ਜਿੱਤ ਲਿਆ। ਬੜੇ ਬੜੇ ਦੇਵਤਿਆਂ ਨੂੰ ਇਹਨੇ ਜਿੱਤ ਲਿਆ, ਕੋਈ ਇਹਦੇ ਸਾਹਮਣੇ ਅਟਕ ਨਹੀਂ ਸਕਿਆ।
ਮਹਾ ਭਿਅੰਕਰ ਦਾੜ ਵਿਸਾਲਾ,
ਬੜਾ ਭਿਆਨਕ ਹੈ, ਕਹਿੰਦੇ ਦਾ ਮੂੰਹ ਬੜਾ ਭਿਆਨਕ, ਦਾੜਾਂ ਬੜੀਆਂ ਬੜੀਆਂ ਤਗੜੀਆਂ ਸਨ, ਵੱਡੀਆਂ ਸਨ।
ਲੋਚਨ ਲਾਲ ਕਰਾਲ ਸੁਕਾਲਾ,
ਧੁੰਦ ਦਾਨਵ ਦੀਆਂ ਅੱਖਾਂ ਬੜੀਆਂ ਲਾਲ ਸੁਰਖ ਬਲਦੀਆਂ ਸੀ ਅੱਗ ਵਾਂਗਰ, ਬੜੀਆਂ ਭਿਆਨਕ ਅੱਖਾਂ, ਬੜੇ ਬੜੇ ਵੱਡੇ ਨੇਤਰ ਸਨ।
ਰਿਓ ਬਿਸ਼ਨ ਕੋ ਖੋਜਤ ਸੋਈ,
ਇਹ ਵਿਸ਼ਨੂੰ ਦੀ ਖੋਜ ਕਰਨ ਲੱਗਾ, ਕਹਿੰਦਾ ਮੈਂ ਵਿਸ਼ਨੂੰ ਨੂੰ ਵੀ ਮਾਰ ਦੇਣਾ। ਇਹੋ ਜਿਹੀ ਖੋਜ ਕਰਨ ਲੱਗਾ, ਪਹਿਲਾਂ ਬੜੇ ਬੜੇ ਦੇਵਤੇ ਜਿੱਤੇ, ਦਾਨਵ ਜਿੱਤ ਲਏ, ਜਿੱਤਦਾ ਜਿੱਤਦਾ ਇੰਨਾ ਅਭਿਮਾਨੀ ਹੋ ਗਿਆ, ਕਹਿੰਦਾ ਮੈਂ ਹੁਣ ਵਿਸ਼ਨੂੰ ਭਗਵਾਨ ਨੂੰ ਵੀ ਜਿੱਤ ਲੈਣਾ। ਤੇ ਵਿਸ਼ਨੂੰ ਭਗਵਾਨ ਦੀ ਖੋਜ ਕਰਨ ਲੱਗਾ, ਉਹਦੀ ਭਾਲ ਕਰਨ ਲੱਗਾ।
ਜੈ ਜੈ ਸੁਨੇ ਜਾਏ ਥਲ ਸੋਈ,
ਜਿੱਥੇ ਜਿੱਥੇ ਨੇ ਸੁਣਿਆ ਕਿ ਵਿਸ਼ਨੂੰ ਇੱਥੇ ਰਹਿੰਦਾ ਉੱਥੇ ਰਹਿੰਦਾ, ਜਿੱਥੇ ਜਿੱਥੇ ਵੀ ਸੁਣਿਆ ਉੱਥੇ ਹੀ ਇਹ ਪਹੁੰਚਿਆ, ਉੱਥੇ ਹੀ ਜਾ ਕੇ ਨੇ ਵਿਸ਼ਨੂੰ ਭਗਵਾਨ ਦੀ ਖੋਜ ਕੀਤੀ।
ਨੈ ਪਾਇਓ ਨੈ ਕੀਨ ਲੜਾਈ,
ਪਰ ਇਹਨੂੰ ਵਿਸ਼ਨੂੰ ਭਗਵਾਨ ਨੀ ਮਿਲਿਆ, ਬੜੀ ਭਾਲ ਕੀਤੀ ਪਰ ਵਿਸ਼ਨੂੰ ਨੀ ਇਹਨੂੰ ਕਿਤੇ ਮਿਲਿਆ, ਜਿਸ ਕਰਕੇ ਵਿਸ਼ਨੂੰ ਨਾਲ ਲੜਾਈ ਨਹੀਂ ਕਰ ਸਕਿਆ, ਵਿਸ਼ਨੂੰ ਨਾਲ ਜੰਗ ਨਹੀਂ ਕਰ ਸਕਿਆ।
ਅਪਰ ਦੇਵ ਕਿਆ ਤੈ ਅਗਵਾਈ,
ਹੋਰ ਤਾਂ ਦੇਵਤੇ ਦੇ ਸਾਹਮਣੇ ਕੀ ਸੀ, ਜੇ ਇਹਦੇ ਸਾਹਮਣੇ ਤਾਂ ਵਿਸ਼ਨੂੰ ਵੀ ਲੜਾਈ ਨਹੀਂ ਕਰ ਸਕਿਆ, ਹੋਰ ਕਿਸੇ ਦੇਵੀ ਦੇਵਤੇ ਨੇ ਤਾਂ ਇਹਦਾ ਕੀ ਮੁਕਾਬਲਾ ਕਰਨਾ ਸੀ, ਇਹਦੇ ਸਾਹਮਣੇ ਆ ਕੇ ਕੀ ਖਲੋ ਕੇ ਲੜਨਾ ਸੀ।
ਸਭ ਭਾਜੇ ਪੈ ਪੀਤ ਸੋਏ ਕੈ,
ਬੜੇ ਬੜੇ ਦੇਵਤੇ ਇਹਦੇ ਅੱਗੇ ਡਰ ਕੇ ਦੌੜ ਗਏ, ਡਰ ਕੇ ਨੱਠ ਗਏ, ਕਿਸੇ ਨੇ ਹੌਸਲਾ ਨਹੀਂ ਕੀਤਾ ਇਹਦੇ ਅੱਗੇ ਖਲੋਣ ਦਾ।
ਕਿਨੋ ਯੁੱਧ ਨਕੀਨ ਥਿਰੈ ਕੈ,
ਕਿਸੇ ਨੇ ਇਹਦੇ ਨਾਲ ਯੁੱਧ ਨਹੀਂ ਕੀਤਾ, ਕਿਸੇ ਨੇ ਇਹਦੇ ਸਾਹਮਣੇ ਸਾਹਮਣੇ ਖਲੋ ਕੇ ਜੰਗ ਯੁੱਧ ਨਹੀਂ ਕੀਤਾ।
ਮਹਾ ਗਰਭ ਕੋ ਤਰ ਤਰ ਉਰ ਮੈਂ,
ਬੜਾ ਭਾਰੀ ਹੰਕਾਰ ਸੀ ਇਹਦੇ ਮਨ ਵਿੱਚ ਆਪਣੇ ਬਲ ਦਾ ਕਿ ਮੇਰੇ ਸਾਹਮਣੇ ਕੋਈ ਦੇਵੀ ਦੇਵਤਾ ਨਹੀਂ ਅੜਦਾ, ਮੈਂ ਸਾਰਿਆਂ ਤੋਂ ਜ਼ਿਆਦਾ ਬਲੀ, ਵਿਸ਼ਨੂੰ ਵੀ ਮੇਰੇ ਸਾਹਮਣੇ ਨਹੀਂ ਆਇਆ ਲੜਨ ਵਾਸਤੇ, ਏਦਾਂ ਇਹਦੇ ਮਨ ਚ ਬੜਾ ਭਾਰੀ ਹੰਕਾਰ ਹੋ ਗਿਆ ਧੁੰਦ ਦਾਨਵ ਦੇ।
ਜੈ ਕਹਿ ਤਾਏ ਸੁਰਨ ਕੇ ਘਰ ਮੈਂ,
ਇਹਨੇ ਬੜੇ ਬੜੇ ਦੇਵਤਿਆਂ ਦੇ ਘਰਾਂ ਵਿੱਚ ਜਾ ਕੇ ਪਹੁੰਚ ਕੀਤੀ, ਬ੍ਰਹਮਾਪੁਰੀ ਤੱਕ, ਸ਼ਿਵਪੁਰੀ ਤੱਕ ਜਾ ਪਹੁੰਚਿਆ, ਉਹਨਾਂ ਦੀਆਂ ਪੁਰੀਆਂ ਵਿੱਚ ਵੀ ਜਾ ਕੇ ਇਹਨੇ ਫਤੂਰ ਪਾ ਕੇ ਰੱਖ ਦਿੱਤਾ।
ਸਕਲ ਦਿਸ਼ਨ ਕੋ ਜੀਤਨ ਕੀਨਸ,
ਸਾਰੀਆਂ ਦਿਸ਼ਾਵਾਂ ਨੂੰ ਧੁੰਦ ਦਾਨਵ ਨੇ ਜਿੱਤ ਲਿਆ, ਚਾਰੇ ਦਿਸ਼ਾਵਾਂ ਤੇ ਜੇਤੂ ਬਣ ਗਿਆ।
ਜਿਤ ਗਮਨੈ ਤਿਤ ਤ੍ਰਾਸਨ ਪੀਨਸ,
ਜਿੱਧਰ ਜਾਂਦਾ ਲੋਕਾਂ ਦੇ ਮਨਾਂ ਚ ਤ੍ਰਾਸ ਤੇ ਡਰ ਪੈਦਾ ਕਰ ਦਿੰਦਾ ਹੈ, ਲੋਕ ਇਹਦੇ ਕੋਲੋਂ ਡਰ ਕੇ ਥਰ ਥਰ ਕੰਬਦੇ ਨੇ, ਇੰਨਾ ਜ਼ਿਆਦਾ ਭੈ, ਇੰਨਾ ਜ਼ਿਆਦਾ ਡਰ ਧੁੰਦ ਦਾਨਵ ਦਾ ਬਣਿਆ ਹੋਇਆ।
ਇਸ ਪ੍ਰਕਾਰ ਦਿਗ ਵਿਜੇ ਸੋ ਕਰਕੇ,
ਤਾਂ ਇਹਨੇ ਸਾਰੀਆਂ ਦਿਸ਼ਾਵਾਂ ਜਿੱਤ ਲਈਆਂ, ਦਿਗ ਵਿਜੈ ਬਣ ਗਿਆ। ਦਿਗ ਵਿਜੈ ਕਹਿੰਦੇ ਨੇ ਸਾਰੀਆਂ ਦਿਸ਼ਾਵਾਂ ਨੂੰ ਜਿੱਤਣ ਵਾਲਾ, ਸਾਰੀਆਂ ਦਿਸ਼ਾਵਾਂ ਨੂੰ ਇਹਨੇ ਜਿੱਤ ਲਿਆ, 10 ਦਿਸ਼ਾਵਾਂ ਨੇ, 10 ਦਿਸ਼ਾਵਾਂ ਇਹਨੇ ਜਿੱਤ ਲਈਆਂ, 4 ਮੁਖ ਨੇ, 4 ਉਪ ਨੇ, 2 ਉੱਪਰ ਤੇ ਥੱਲੇ, ਇਹ 4 ਦਿਸ਼ਾਵਾਂ ਨੇ, ਇਹ 10 ਦਿਸ਼ਾਵਾਂ ਨੇ, 10 ਦਿਸ਼ਾਵਾਂ ਨੂੰ ਇਹਨੇ ਜਿੱਤ ਲਿਆ, ਦਿਗ ਵਿਜੈ ਬਣ ਗਿਆ।
ਸ਼੍ਰਮਤ ਹੋਏ ਸੁਪਤਿਓ ਤਰ ਪਰ ਕੈ,
ਜਦੋਂ ਸਾਰਿਆਂ ਨੂੰ ਜਿੱਤ ਕੇ ਥੱਕ ਗਿਆ ਨਾ, ਫਿਰ ਇਹ ਜ਼ਮੀਨ ਤੇ ਲੇਟ ਗਿਆ ਸੌਣ ਵਾਸਤੇ, ਬੜੀ ਵੱਡੀ ਕਾਇਆ ਸੀ, ਸਰੀਰ ਇਹਦਾ ਬੜਾ ਵੱਡਾ, ਏਦਾਂ ਜਾਪਦਾ ਸੀ ਜਿਵੇਂ ਪਹਾੜ ਹੀ ਹੋਵੇ, ਇਹ ਆਰਾਮ ਕਰਨ ਵਾਸਤੇ ਜ਼ਮੀਨ ਦੇ ਉੱਤੇ ਧਰਤੀ ਉੱਤੇ ਲੇਟ ਗਿਆ।
ਚਿਰੰਕਾਲ ਸੋ ਪੋਡੇ ਉਰੇ ਓ,
ਬੜੇ ਲੰਮੇ ਸਮੇਂ ਤੱਕ, ਦਾਨਵ ਦੀ ਨੀਂਦ ਵੀ ਬੜੀ ਲੰਮੀ ਹੁੰਦੀ ਹੈ, ਤੇ ਬੜੇ ਮਹੀਨਿਆਂ ਤੱਕ, ਕਈ ਸਾਲਾਂ ਤੱਕ ਇਹ ਸੁੱਤਾ ਹੀ ਰਿਹਾ, ਬੜੀ ਲੰਮੀ ਨੀਂਦ ਦੇ ਵਿੱਚ, ਗੂੜੀ ਨੀਂਦ ਦੇ ਵਿੱਚ ਇਹ ਸੁੱਤਾ ਰਿਹਾ, ਚਿਰੰਕਾਲ ਤੱਕ ਲੰਮਾ ਪਿਆ ਰਿਹਾ।
ਸੁਪਤ ਪਰੇ ਨੈ ਜਾਗਰਨ ਲਇਓ,
ਸੁੱਤਾ ਹੀ ਰਿਹਾ, ਜਾਗਿਆ ਨਹੀਂ, ਬੜੀ ਲੰਮੀ ਗੂੜੀ ਨੀਂਦ ਦੇ ਵਿੱਚ ਹੀ ਸੁੱਤਾ ਰਿਹਾ, ਇਹ ਜਾਗਿਆ ਨਹੀਂ।
ਉਪਰ ਪਰੀ ਮ੍ਰਿਤਕਾ ਬ੍ਰਿੰਦ,
ਜਦੋਂ ਜ਼ਮੀਨ ਤੇ ਲੰਮਾ ਪਿਆ, ਇਹੋ ਜਿਹਾ ਲੰਮਾ ਪਿਆ ਵੀ ਮਿੱਟੀ ਇਹਦੇ ਉੱਤੇ ਜੰਮ ਗਈ, ਪਏ ਦੇ ਕਈ ਸਾਲ ਇਹਨੂੰ ਸੁੱਤਿਆਂ ਹੀ ਬੀਤ ਗਏ, ਪਹਿਲਾਂ ਤਾਂ ਕਈ ਸਾਲ ਇਹਨੇ ਫਤੂਰ ਹੀ ਪਾਈ ਰੱਖਿਆ, ਲੜਾਈ ਕਰਦਾ ਰਿਹਾ ਸਾਰਿਆਂ ਨੂੰ, ਜਿੱਤਣ ਤੋਂ ਬਾਅਦ ਆਰਾਮ ਕਰਨ ਲੱਗ ਪਿਆ, ਤੇ ਆਰਾਮ ਕਰਦਾ ਜਿਉਂ ਨੀਂਦ ਵਿੱਚ ਸੁੱਤਾ ਵੀ ਕਈ ਸਾਲ ਨੀਂਦ ਵਿੱਚ ਹੀ ਕੱਟ ਦਿੱਤੇ, ਔਰ ਕਈ ਸਾਲ ਲੰਮਾ ਪੈਣ ਕਰਕੇ ਬਹੁਤ ਸਾਰੀ ਮਿੱਟੀ ਇਹਦੇ ਸਰੀਰ ਦੇ ਉੱਤੇ ਜੰਮ ਗਈ, ਸਾਰੇ ਸਰੀਰ ਨੂੰ ਮਿੱਟੀ ਨੇ ਢੱਕ ਲਿਆ।
ਨਿਪਜੇ ਤਰਵਰ ਅਨਕ ਬਿਲੰਦ,
ਜਿਹੜੀ ਉਹ ਮਿੱਟੀ ਸਰੀਰ ਤੇ ਜੰਮ ਗਈ ਉਹਦੇ ਵਿੱਚ ਦਰਖਤ ਪੈਦਾ ਹੋ ਗਏ, ਉਹਦੇ ਚ ਅਨੇਕਾਂ ਬੂਟੇ, ਕਿਉਂਕਿ ਕਾਇਆ ਬੜੀ ਲੰਮੀ ਸੀ, ਇਹਦੀ ਬੜਾ ਵੱਡਾ ਸਰੀਰ ਸੀ। ਕਹਿੰਦੇ ਉਹਦੇ ਵਿੱਚ ਉੱਤੇ ਮਿੱਟੀ ਜੰਮ ਗਈ, ਉਸ ਮਿੱਟੀ ਵਿੱਚ ਦਰਖਤ ਪੈਦਾ ਹੋ ਗਏ, ਬੂਟੇ ਬੂਟੀਆਂ ਪੈਦਾ ਹੋ ਗਏ।
ਇੱਕ ਸੰਮਤ ਮੈਂ ਲੈ ਇੱਕ ਸਵਾਸ,
ਸਾਲ ਬਾਅਦ ਇੱਕ ਸਾਹ ਲੈਂਦਾ, ਇੰਨਾ ਲੰਮਾ ਸਵਾਸ ਆ ਇਹਦਾ, ਸਾਹ ਇੰਨਾ ਜ਼ਿਆਦਾ ਕਿ ਇੱਕ ਸਾਲ ਬਾਅਦ ਇੱਕ ਸਾਹ ਲੈਂਦਾ ਸੀ, ਮੁੜ ਕੇ ਫਿਰ ਸਾਹ ਨਹੀਂ ਸੀ ਲੈਂਦਾ, ਇੱਕ ਸਾਲ ਫਿਰ ਸੁੱਤਾ ਰਹਿਣਾ, ਇੱਕ ਸਾਲ ਬਾਅਦ ਇੱਕ ਸਾਹ ਲੈਂਦਾ ਸੀ।
ਉਡਤ ਧੂਲ ਜਿਸ ਤੇ ਚੋਂ ਪਾਸ,
ਜਦੋਂ ਇੱਕ ਸਾਹ ਲੈਂਦਾ ਸੀ ਤੇ ਸਾਹ ਬੜਾ ਲੰਮਾ ਹੁੰਦਾ ਸੀ ਇਹਦਾ, ਇੱਕ ਸਾਹ ਕਹਿੰਦੇ ਜਦੋਂ ਲੈਂਦਾ ਸੀ ਬੜੀ ਧੂੜ ਉੱਡਦੀ ਸੀ, ਹਨੇਰੀ ਚੱਲ ਪੈਂਦੀ ਸੀ, ਝੱਖੜ ਚੱਲ ਪੈਂਦਾ ਸੀ, ਏਦਾਂ ਜਾਪਦਾ ਸੀ ਜਿਵੇਂ ਹਵਾ ਦਾ ਤੂਫਾਨ ਚੱਲ ਪਿਆ ਹੋਵੇ, ਇੰਨਾ ਲੰਮਾ ਸਾਹ ਲੈਂਦਾ ਸੀ।
ਗਮ ਨੇ ਕੰਕਰ ਸਹਿ ਤੇ ਅੰਧੇਰੀ,
ਕਹਿੰਦੇ ਹਨੇਰੀ ਚੱਲ ਪੈਂਦੀ ਸੀ ਕੰਕਰਾਂ ਦੇ ਸਮੇਤ, ਬਹੁਤ ਜ਼ਿਆਦਾ ਹਨੇਰੀ, ਤਾਂ ਅੰਧ ਧੁੰਦ ਚਾਰੇ ਨਾ ਹੀ ਧੁੰਦ ਸੀ ਇਹਦਾ, ਜਦੋਂ ਸਾਹ ਲੈਂਦਾ ਸੀ ਤੇ ਅੰਧ ਧੁੰਦ ਹੀ ਵਰਤ ਜਾਂਦਾ ਸੀ, ਚਾਰੇ ਪਾਸੇ ਹਨੇਰੀ ਹਨੇਰੀ ਨਜ਼ਰ ਆਉਂਦੀ ਸੀ, ਉੱਡਦੇ ਹੋਏ ਕੰਕਰ ਨਜ਼ਰ ਆਉਂਦੇ ਸਨ।
ਦੇਸ਼ਨ ਕੋ ਅਛਾਦ ਤਿਸ ਬੇਰੀ,
ਇੰਨੀ ਜ਼ਿਆਦਾ ਮਿੱਟੀ ਉੱਡਦੀ ਸੀ ਕਿ ਵੱਡੇ ਵੱਡੇ ਪਿੰਡਾਂ ਨੂੰ ਮਿੱਟੀ ਥੱਲੇ ਦੱਬ ਦਿੰਦਾ ਸੀ ਆਪਣੇ ਸਾਹ ਨਾਲ, ਜਦੋਂ ਸਾਹ ਲੈਂਦਾ ਤੇ ਮਿੱਟੀ ਉੱਡਦੀ ਸੀ ਨਾ, ਧੂੜ ਉੱਡਦੀ ਸੀ, ਤੇ ਇੰਨਾ ਤੂਫਾਨ ਆਉਂਦਾ ਸੀ ਕਿ ਵੱਡੇ ਵੱਡੇ ਪਿੰਡ ਨੇੜੇ ਨੇੜੇ ਜਿਹੜੇ ਸ਼ਹਿਰ ਗ੍ਰਾਮ ਸਨ ਉਹਨਾਂ ਨੂੰ ਮਿੱਟੀ ਦੇ ਥੱਲੇ ਹੀ ਦੱਬ ਕੇ ਰੱਖ ਦਿੰਦਾ ਸੀ, ਉੱਥੇ ਥੇ ਬਣਾ ਕੇ ਰੱਖ ਦਿੰਦਾ ਸੀ।
ਸਭ ਜੀਵਨ ਕੋ ਪੀੜਨ ਕਰਈ,
ਜਦੋਂ ਸਾਹ ਲੈਂਦਾ ਸੀ ਸਾਰੇ ਜੀਵਾਂ ਨੂੰ ਪੀੜਾ ਦਿੰਦਾ ਸੀ, ਸਾਰਿਆਂ ਨੂੰ ਦੁੱਖ ਦਿੰਦਾ, ਇਹਦਾ ਸਾਹ ਲੈਣ ਨਾਲ ਸਾਰੇ ਜੀਵ ਦੁਖੀ ਹੁੰਦੇ ਸਨ।
ਜਬੇ ਨਾਸਕਾ ਸਵਾਸ ਉਸਰਈ,
ਜਦੋਂ ਆਪਣੀ ਨਾਸਕਾ ਨਾਲ ਆਪਣੀ ਨੱਕ ਦੇ ਨਾਲ ਸਾਹ ਲੈਂਦਾ ਹੈ,
ਓਮ ਚਾਲ ਤਬ ਹੋਏ ਵਿਸਾਲਾ,
ਜ਼ਮੀਨ ਵੀ ਹਿੱਲ ਪੈਂਦੀ ਸੀ, ਜ਼ਮੀਨ ਵਿੱਚ ਹਲਚਲ ਪੈਦਾ ਹੋ ਜਾਂਦੀ ਸੀ ਜਦੋਂ ਇਹ ਸਾਹ ਲੈਂਦਾ ਸੀ, ਆਪਣੀ ਨਾਸਕਾ ਨਾਲ ਸਾਹ ਖਿੱਚਦਾ ਸੀ ਤੇ ਜ਼ਮੀਨ ਹਿੱਲ ਪੈਂਦੀ ਸੀ, ਜ਼ਮੀਨ ਹਲ ਜਾਂਦੀ ਸੀ।
ਡਗਮਗ ਡੋਲਤ ਮੈਦ ਕਰਾਲਾ,
ਧਰਤੀ ਡਗਮਗ ਡਗਮਗ ਕਰਨ ਲੱਗ ਪੈਂਦੀ ਸੀ, ਡੋਲਣ ਲੱਗ ਪੈਂਦੀ ਸੀ ਧਰਤੀ, ਜ਼ਮੀਨ ਵੀ ਹਿੱਲਣ ਲੱਗ ਪੈਂਦੀ ਸੀ, ਭੁਚਾਲ ਆ ਜਾਂਦਾ ਸੀ।
ਕੇਤਕ ਬ੍ਰਿਛ ਉਖਰ ਗਿਰ ਪਰੈ,
ਵੱਡੇ ਵੱਡੇ ਦਰਖਤ ਪਿੱਪਲ ਤੇ ਬੋੜ ਦੇ ਜਿਹੜੇ ਦਰਖਤ ਨੇ ਉਹ ਵੀ ਜੜੋਂ ਪੁੱਟੇ ਜਾਂਦੇ ਸੀ ਇਹਦੇ ਸਾਹ ਦੇ ਨਾਲ, ਜਦੋਂ ਹਵਾ ਬਾਹਰ ਕੱਢਦਾ ਸੀ ਨਾ ਨਾਸਕਾ ਵਿੱਚੋਂ ਸਾਹ ਲੈਂਦਾ, ਤੇ ਕਹਿੰਦੇ ਵੱਡੇ ਵੱਡੇ ਦਰਖਤ ਉੱਡ ਜਾਂਦੇ ਸੀ, ਵੱਡੇ ਵੱਡੇ ਦਰਖਤਾਂ ਨੂੰ ਜੜ ਤੋਂ ਪੁੱਟ ਕੇ ਰੱਖ ਦਿੰਦਾ ਸੀ ਇਹਦੇ ਸਾਹ ਜਿਹੜੇ ਸਨ।
ਅਧਕ ਪੌਣ ਜਬ ਸਵਾਸ ਨਿਕਰੈ,
ਜਦੋਂ ਇਹਦੇ ਸਵਾਸ ਬਾਹਰ ਨਿਕਲਦੇ ਸੀ ਬੜੀ ਪੌਣ ਚੱਲਦੀ ਸੀ, ਹਨੇਰੀ ਬੜੀ ਚੱਲਦੀ ਸੀ, ਬਹੁਤ ਜ਼ਿਆਦਾ ਤੇਜ਼ੀ ਨਾਲ ਹਵਾ ਚੱਲਦੀ ਸੀ।
ਸਰਬ ਸਰੀਰ ਅਛਾਦਨ ਹੋਆ,
ਇਹਦਾ ਸਾਰਾ ਸਰੀਰ ਮਿੱਟੀ ਨਾਲ ਢੱਕਿਆ ਹੋਇਆ ਸੀ, ਮਿੱਟੀ ਦੇ ਨਾਲ ਸਾਰਾ ਸਰੀਰ ਉੱਤੇ ਢੱਕਿਆ ਹੋਇਆ, ਨਜ਼ਰ ਨਹੀਂ ਸੀ ਆਉਂਦਾ।
ਲਖਿਓ ਪਰੇ ਨੈ ਜਬ ਕੋ ਸੋਆ,
ਜਦੋਂ ਦਾ ਇਹ ਸੁੱਤਾ ਪਿਆ ਸੀ ਪਤਾ ਹੀ ਨਹੀਂ ਲੱਗਾ, ਕਈ ਸਾਲ ਇਹਨੂੰ ਸੁੱਤੇ ਪਿਆ ਹੀ ਬੀਤ ਗਏ, ਲੋਕਾਂ ਨੂੰ ਵੀ ਪਤਾ ਨਹੀਂ ਲੱਗਾ ਵੀ ਇੱਥੇ ਦਾਨਵ ਸੁੱਤਾ ਪਿਆ।
ਜਹਾਂ ਨਾਸਕਾ ਬਿਵਰ ਮਹਾਨਾ,
ਜਿੱਥੇ ਇਹਦੀਆਂ ਨੱਕ ਦੀਆਂ ਮੋਰੀਆਂ ਸੀ ਨਾ, ਨੱਕ ਦੀਆਂ ਨਾਸਕਾ ਦੀਆਂ ਗਲੀਆਂ ਸਨ।
ਸੈਲ ਕੰਦਰਾ ਕੇਰ ਸਮਾਨਾ,
ਲੋਕਾਂ ਨੂੰ ਏਦਾਂ ਜਾਪਦਾ ਸੀ ਵੀ ਕਿਸੇ ਪਹਾੜ ਦੀਆਂ ਕੰਦਰਾਂ ਨੇ ਗੁਫਾਵਾਂ ਬਣੀਆਂ ਹੋਈਆਂ, ਇਹ ਨਹੀਂ ਸੀ ਪਤਾ ਵੀ ਇਹ ਦਾਨਵ ਦੀਆਂ ਨੱਕਾਂ ਹੀ ਏਡੀਆਂ ਵੱਡੀਆਂ ਨੇ, ਪਰ ਲੋਕ ਇਹ ਸਮਝਦੇ ਸੀ ਵੀ ਸ਼ਾਇਦ ਪਹਾੜ ਦੀਆਂ ਕੰਧਰਾਵਾਂ ਨੇ, ਪਹਾੜ ਦੀਆਂ ਬਹੁਤ ਸਾਰੀਆਂ ਡੂੰਘੀਆਂ ਗੁਫਾਵਾਂ ਹਨ ਦੋ।
ਅਪਰ ਸਰੀਰ ਜੋ ਸਕਲ ਵਿਸਾਲਾ,
ਬਾਕੀ ਦਾ ਇਹਦਾ ਜਿੰਨਾ ਸਰੀਰ ਸੀ ਬੜਾ ਵੱਡੀ ਦੇਹ, ਜਿਹਦੀਆਂ ਨੱਕਾਂ ਹੀ ਏਡਾਂ ਵੱਡੀਆਂ ਸੀ ਨੇ ਵੀ ਪਹਾੜਾਂ ਦੀਆਂ ਕੰਧਰਾਂ ਲੱਗਦੀਆਂ ਸੀ, ਉਹਦਾ ਸਰੀਰ ਕਿੱਡਾ ਵੱਡਾ ਹੋਵੇਗਾ, ਉਹਦੀ ਕਾਇਆ ਕਿੱਡੀ ਵੱਡੀ ਹੋਵੇਗੀ, ਕਹਿੰਦੇ ਇਹਦਾ ਬਾਕੀ ਦਾ ਜਿੰਨਾ ਸਰੀਰ ਤੇ ਜਿੰਨੀ ਕਾਇਆ ਸੀ,
ਪਰ ਉਹ ਪੌਣ ਤੇ ਸਿਕਤਾ ਜਾਲਾ,
ਸਾਰੇ ਸਰੀਰ ਤੇ ਮਿੱਟੀ ਪਈ ਹੋਈ, ਸਾਰੇ ਸਰੀਰ ਦੇ ਉੱਤੇ ਰੇਤ ਜੰਮੀ ਹੋਈ, ਮਿੱਟੀ ਦੇ ਅੰਬਾਰ ਲੱਗੇ ਹੋਏ ਨੇ ਇਹਦੇ ਸਰੀਰ ਤੇ।
ਤਨ ਕੋ ਚਿੰਨ੍ਹ ਨਾ ਦੇਤ ਦਿਖਾਈ,
ਇਹਦੇ ਸਰੀਰ ਦਾ ਕੋਈ ਚਿੰਨ੍ਹ ਨਜ਼ਰ ਨਹੀਂ ਸੀ ਆਉਂਦਾ, ਸਰੀਰ ਨਹੀਂ ਸੀ ਇਹਦਾ ਨਜ਼ਰ ਆਉਂਦਾ, ਇੰਨੀ ਮਿੱਟੀ ਇਹਦੇ ਸਰੀਰ ਤੇ ਜੰਮੀ ਹੋਈ ਹੈ।
ਅਸਮ੍ਰਿਤ ਕਾ ਬੋਲੀਨ ਦਬਾਈ,
ਇਹੋ ਜੀ ਮਿੱਟੀ ਨੇ ਇਹਦੇ ਸਾਰੇ ਸਰੀਰ ਨੂੰ ਦਬਾਇਆ ਹੋਇਆ ਕਿ ਉਹ ਮਿੱਟੀ ਕਰਕੇ ਦਾ ਸਰੀਰ ਨਜ਼ਰ ਨਹੀਂ ਆਉਂਦਾ।
ਨਿਕਸੇ ਪੌਣ ਨਾਸ ਕਾ ਜੇਵਾ,
ਹਾਂ ਸਾਲ ਬਾਅਦ ਜਦੋਂ ਇਹਦੀਆਂ ਨੱਕਾਂ ਵਿੱਚੋਂ ਹਵਾ ਨਿਕਲਦੀ ਹੈ, ਇੱਕ ਸਾਹ ਲੈਂਦਾ ਸੀ ਸਾਲ ਬਾਅਦ, ਕਹਿੰਦੇ ਜਦੋਂ ਇਹਦੀ ਨੱਕ ਵਿੱਚੋਂ ਸਾਹ ਚੱਲਦਾ ਸੀ,
ਜਾਣੇ ਲੋਕ ਕੰਧਰਾਂ ਤੇਵਾ,
ਲੋਕ ਇਹ ਸਮਝਦੇ ਸੀ ਵੀ ਇਹ ਪਹਾੜ ਦੀਆਂ ਜਿਹੜੀਆਂ ਇਹ ਕੰਧਰਾਵਾਂ ਨੇ ਇਹਨਾਂ ਵਿੱਚੋਂ ਹਵਾ ਆਉਂਦੀ ਹੈ, ਉਹ ਇਹ ਨਹੀਂ ਸੀ ਪਤਾ ਵੀ ਇਹ ਦਾਨਵ ਦੀਆਂ ਨੱਕਾਂ ਨੇ, ਉਹ ਸਮਝਦੇ ਸੀ ਵੀ ਪਹਾੜ ਦੀਆਂ ਗੁਫਾਵਾਂ ਨੇ, ਲੋਕ ਇਹ ਸਮਝਦੇ ਸੀ ਵੀ ਇਹ ਪਹਾੜ ਦੀਆਂ ਜਿਹੜੀਆਂ ਇਹ ਦੋ ਗੁਫਾਵਾਂ ਨੇ, ਇਹਨਾਂ ਵਿੱਚੋਂ ਹਵਾ ਨਿਕਲ ਕੇ ਬਾਹਰ ਆਉਂਦੀ ਤੇ ਹਨੇਰੀ ਚੱਲਦੀ ਹੈ।
ਇਸ ਪ੍ਰਕਾਰ ਸੋ ਦੈਂਤ ਵਿਸਾਲਾ,
ਇਸ ਪ੍ਰਕਾਰ ਦਾ ਇਹ ਦੈਂਤ ਸੀ, ਧੁੰਦ ਬੜਾ ਭਿਆਨਕ ਦੈਂਤ ਸੀ,
ਪਰ ਉਹ ਅੱਛਾ ਦੇ ਉਹ ਦੇਹ ਕਰਾਲਾ,
ਇਹਦੀ ਕਰਾਲ ਭਿਆਨਕ ਦੇਹ ਕਾਇਆ ਮਿੱਟੀ ਨਾਲ ਟੱਕੀ ਹੋਈ ਹੈ, ਨਜ਼ਰ ਨਹੀਂ ਆਉਂਦੀ।
ਆਸ਼ਰਮ ਤਾਂ ਉਤੰਕ ਮੁਨੀ ਕੋ,
ਉੱਥੇ ਹੀ ਕੁਝ ਦੂਰੀ ਤੇ ਨੇੜੇ ਇੱਕ ਮਹਾਂਪੁਰਖ ਦਾ ਆਸ਼ਰਮ ਸੀ, ਇਸ ਮਹਾਂਪੁਰਸ਼ ਦਾ ਨਾਂ ਹੈ ਉਤੰਗ ਰਿਸ਼ੀ, ਉਤੰਕ ਰਿਸ਼ੀ, ਉਹਦਾ ਆਸ਼ਰਮ ਬਿਲਕੁਲ ਨੇੜੇ ਸੀ, ਜਿੱਥੇ ਦਾਨਵ ਲੇਟਿਆ ਹੋਇਆ ਸੀ ਨਾ ਸਾਹ ਲੈਂਦਾ ਸੀ, ਇਹਦੇ ਤੋਂ ਕੁਝ ਦੂਰੀ ਤੇ ਉਤੰਕ ਰਿਸ਼ੀ ਨਾਮ ਦਾ ਇੱਕ ਰਿਸ਼ੀ ਰਹਿੰਦਾ ਸੀ, ਨਿਵਾਸ ਕਰਦਾ ਸੀ।
ਵਿਸ਼ਨ ਭਗਤ ਤਪ ਤਾਪਤ ਨੀਕੋ,
ਭਗਵਾਨ ਵਿਸ਼ਨੂੰ ਦਾ ਭਗਤ ਸੀ, ਬੜੀ ਤਪੱਸਿਆ ਕਰ ਰਿਹਾ ਸੀ, ਭਾਰੀ ਤਪੱਸਿਆ ਵਿੱਚ ਲੱਗਾ ਹੋਇਆ ਸੀ।
ਪੰਚਾਂਗਨ ਕੋ ਤਪੇ ਮਾਨਾ,
ਉਹ ਆਪਣੇ ਸਰੀਰ ਦੇ ਚਾਰੇ ਪਾਸੇ ਪੰਜ ਪ੍ਰਕਾਰ ਦੀਆਂ ਅਗਨੀਆਂ ਬਾਲ ਕੇ, ਪੰਜ ਧੂਣੀਆਂ ਤਾਂ ਕਿ ਉਹਦੇ ਵਿੱਚ ਬਹਿ ਕੇ ਤਪੱਸਿਆ ਕਰਦਾ ਸੀ ਉਤੰਕ ਰਿਸ਼ੀ।
ਹਿਮਰੁੱਤ ਜਲ ਮੈਂ ਕੰਠ ਪ੍ਰਮਾਨ,
ਗਰਮੀ ਵਿੱਚ ਅੱਗ ਦੇ ਵਿੱਚ ਬਹਿੰਦਾ ਸੀ, ਜਦੋਂ ਸਰਦੀ ਹੁੰਦੀ ਸੀ ਉਦੋਂ ਪਾਣੀ ਵਿੱਚ ਖਲੋ ਜਾਂਦਾ ਸੀ, ਬੜੀ ਕਰੜੀ ਤਪੱਸਿਆ ਕਰ ਰਿਹਾ ਉਤੰਗ ਰਿਸ਼ੀ।
ਫਲ ਫੂਲਨ ਕੋ ਕਰੇ ਆਹਾਰਾ,
ਜੰਗਲ ਵਿੱਚ ਫਲ ਤੇ ਫੁੱਲ ਖਾ ਕੇ ਉਹਦਾ ਆਹਾਰ ਕਰਦਾ, ਅੰਨ ਨਹੀਂ ਖਾਂਦਾ, ਫਲ ਤੇ ਫੁੱਲ ਖਾ ਕੇ ਉਹਦਾ ਆਹਾਰ ਕਰਕੇ ਜਿਉਂਦਾ ਰਹਿ ਰਿਹਾ।
ਸਿਮਰੇ ਬਿਸ਼ਨ ਬਿਸ਼ਨ ਇੱਕ ਸਾਰਾ,
ਹਰ ਵੇਲੇ ਭਗਵਾਨ ਦਾ ਚਿੰਤਨ ਕਰਦਾ, ਹਰ ਵੇਲੇ ਪਰਮੇਸ਼ਰ ਦੀ ਬੰਦਗੀ ਕਰਦਾ ਹੈ।
ਹੋਇਓ ਹਿਰਦਾ ਸ਼ੁੱਧ ਜਿਸ ਕੇਰਾ,
ਇਹਦਾ ਹਿਰਦਾ ਪਰਮਾਤਮਾ ਦੀ ਭਗਤੀ ਕਰਕੇ ਸ਼ੁੱਧ ਹੋ ਗਿਆ ਉਤੰਗ ਰਿਸ਼ੀ ਦਾ, ਪ੍ਰਭੂ ਦੀ ਭਗਤੀ ਕਰਦਿਆਂ ਕਰਦਿਆਂ ਇਹਦਾ ਹਿਰਦਾ ਬਿਲਕੁਲ ਸ਼ੁੱਧ ਹੋ ਗਿਆ।
ਇਸ ਪ੍ਰਕਾਰ ਤਪ ਤਪੇ ਕਨੇਰਾ,
ਇਸ ਪ੍ਰਕਾਰ ਨਾਲ ਇਹਨੇ ਬੜਾ ਭਾਰੀ ਤਪ ਕੀਤਾ, ਬੜੀ ਭਾਰੀ ਤਪੱਸਿਆ ਕੀਤੀ।
ਸਮ ਦਮ ਸਹਿ ਅਨਸੂਯਕ ਸਾਚੋ,
ਈਰਖਾ ਤੋਂ ਰਹਿਤ ਹੋ ਕੇ ਸਮ ਤੇ ਦਮ ਦੀ ਅਵਸਥਾ ਇਹਨੇ ਧਾਰਨ ਕਰ ਲਈ।
ਜੀਤੇ ਸਭ ਵਿਕਾਰ ਨੇ ਬਾਂਚੋ,
ਔਰ ਸਾਰੇ ਵਿਕਾਰਾਂ ਤੇ ਜਿੱਤ ਪ੍ਰਾਪਤ ਕਰ ਲਈ, ਹੁਣ ਉਹਨਾਂ ਵਿਕਾਰਾਂ ਕਰਕੇ ਠੱਗਿਆ ਨਹੀਂ ਗਿਆ, ਵਿਕਾਰਾਂ ਤੋਂ ਵੀ ਇਹਨੇ ਜਿੱਤ ਲਿਆ, ਵਿਕਾਰਾਂ ਤੇ ਫਤਿਹ ਪ੍ਰਾਪਤ ਕਰ ਲਈ।
ਮਹਾ ਜਤਿੰਦਰੇ ਧੀਰਜਵੰਤਾ,
ਮਹਾ ਜਤਿੰਦਰੇ ਬਣ ਗਿਆ, ਧੀਰਜਵੰਤ ਹੋ ਗਿਆ, ਧੀਰਜ ਨੂੰ ਧਾਰਨ ਕਰਨੇ ਵਾਲਾ।
ਧਰਮ ਆਤਮਾ ਵੇਦ ਪਠੰਤਾ,
ਧਰਮ ਆਤਮਾ ਬਣ ਗਿਆ, ਵੇਦਾਂ ਦਾ ਪਾਠ ਕਰਦਾ, ਵੇਦ ਪੜ੍ਹਦਾ ਹੈ।
ਮਨਨਸ਼ੀਲ ਬੁੱਧੀਵਾਨ ਮਹਾਨਾ,
ਮਨਨਸ਼ੀਲ ਬਿਰਤੀ ਹੈ ਉਤੰਗ ਰਿਸ਼ੀ ਦੀ, ਬੁੱਧੀਮਾਨ ਹੈ, ਬੜਾ ਮਹਾਨ ਬਿਰਤੀ ਵਾਲਾ ਹੈ।
ਮ੍ਰਿਦੁਲ ਸਰਲ ਆਦਿਕ ਗੁਣ ਨਾਨਾ,
ਬੜਾ ਕੋਮਲ ਸੁਭਾਅ ਹੈ ਉਤੰਗ ਰਿਸ਼ੀ ਦਾ, ਤੇ ਬੜੇ ਸ਼ੁਭ ਗੁਣਾਂ ਦਾ ਧਾਰਨੀ ਹੈ, ਸਰਲ ਸੁਭਾਅ ਹੈ, ਤੇ ਅਨੇਕਾਂ ਪ੍ਰਕਾਰ ਦੇ ਗੁਣ ਇਹਦੇ ਵਿੱਚ ਵਸਦੇ ਨੇ।
ਰੋਕ ਬਾਯੂ ਕੋ ਲਾਏ ਸਮਾਧਾ,
ਉਤੰਗ ਰਿਸ਼ੀ ਸਮਾਧੀ ਲਾ ਕੇ ਰੱਖਦਾ ਹੈ, ਕਈ ਕਈ ਮਹੀਨਿਆਂ ਤੱਕ ਇਹਦੀ ਸਮਾਧੀ ਲੱਗੀ ਰਹਿੰਦੀ, ਆਪਣੇ ਸਵਾਸ ਰੋਕ ਕੇ ਸਮਾਧੀ ਲਾ ਲੈਂਦਾ ਤੇ ਕਈ ਕਈ ਦਿਨ ਸਮਾਧੀ ਲੱਗੀ ਰਹਿੰਦੀ ਹੈ।
ਕਰਤ ਅਰਾਧਨ ਬਿਸ਼ਨ ਅਗਾਦਾ,
ਹਰ ਵੇਲੇ ਭਗਵਾਨ ਦੀ ਅਰਾਧਨਾ ਕਰਦਾ, ਪਰਮੇਸ਼ਰ ਦੀ ਅਰਾਧਨਾ ਕਰਦਾ ਹੈ।
ਮ੍ਰਿਦੁਲ ਲਾਲ ਸ਼ੁਭ ਲਲਿਤ ਵਿਸਾਲਾ,
ਬੜੇ ਮ੍ਰਿਦੁਲ ਚਰਨ ਜਿਹੜੇ ਭਗਵਾਨ ਦੇ ਨੇ ਨਾ, ਭਗਵਾਨ ਦਾ ਰੂਪ ਜਿਹੜਾ ਭਗਵਾਨ ਵਿਸ਼ਨੂੰ ਦਾ ਸਰੂਪ ਹੈ, ਉਹਦੀ ਆਰਾਧਨਾ ਕਰਦਾ, ਉਹਦਾ ਚਿੰਤਨ ਕਰਦਾ, ਉਹਦੇ ਬੜੇ ਮਿੱਠੇ ਸੋਹਣੇ ਚਰਨ, ਲਾਲ ਰੰਗ ਦੇ ਚਰਨ ਨੇ, ਉਹਨਾਂ ਦੀ ਆਰਾਧਨਾ ਕਰਦਾ ਹੈ।
ਪਾਵਨ ਪਰਮ ਚਰਨ ਦੁੱਤ ਜਾਲਾ,
ਬੜੇ ਸੋਹਣੇ ਪਵਿੱਤਰ ਤੇ ਪਾਵਨ ਚਰਨ ਨੇ, ਜਿਨ੍ਹਾਂ ਦੀ ਦੁਤੀ ਬੜੀ, ਕ੍ਰਾਂਤੀ ਬੜੀ ਹੈ।
ਜੰਗ ਜੁਗਲ ਇੱਕ ਸਮਝਨ ਕੇਲਾ,
ਦੋਵੇਂ ਲੱਤਾਂ ਇਸਤਰੀਆਂ ਨੇ ਭਗਵਾਨ ਦੀਆਂ, ਜਿਵੇਂ ਕੇਲੇ ਦਾ ਪੌਦਾ ਹੁੰਦਾ ਹੈ, ਕੇਲੇ ਦਾ ਤਣਾ ਹੁੰਦਾ, ਏਦਾਂ ਦੀਆਂ ਦੋਵੇਂ ਜਾਂਘਾਂ ਹਨ, ਲੱਤਾਂ ਹਨ।
ਪੀਤ ਬਸਤ੍ਰ ਸ਼ੋਭਤ ਤਨ ਮੇਲਾ,
ਪੀਲੇ ਰੰਗ ਦੇ ਕੱਪੜੇ ਭਗਵਾਨ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ।
ਆਯੁਤ ਛਾਤੀ ਬਾਹੁ ਵਿਸਾਲਾ,
ਔਰ ਚੌੜੀ ਛਾਤੀ ਹੈ, ਲੰਮੀਆਂ ਬਾਹਾਂ ਹਨ।
ਸ਼ਸਤਰ ਧਰੇ ਔਰ ਪਰ ਬਨ ਮਾਲਾ,
ਸ਼ਸਤਰ ਧਾਰਨ ਕੀਤੇ ਹੋਏ ਨੇ, ਗਲ ਵਿੱਚ ਬਜੰਤੀ ਮਾਲਾ ਪਾਈ ਹੋਈ ਹੈ।
ਨੂਪਰ ਛੁਦਰ ਕੰਟਕਾ ਕੁੰਡਲ,
ਕੰਨਾਂ ਦੇ ਵਿੱਚ ਕੁੰਡਲ ਪਾਏ ਹੋਏ ਨੇ ਤੇ ਲੱਕ ਨਾਲ ਤੜਾਗੀ ਬੱਧੀ ਹੋਈ ਹੈ।
ਸ਼ਿਆਮਲ ਵਰਨ ਸ਼ੁਭਤ ਮੁਖ ਮੰਡਲ,
ਸ਼ਿਆਮ ਵਰਨ ਹੈ, ਬੜਾ ਸੁੰਦਰ ਸੋਹਣੀ ਆਭਾ ਵਾਲਾ ਸੁੰਦਰ ਸਰੂਪ ਹੈ।
ਮੁਕਟ ਉਤੰਗ ਸੀਸ ਪਰ ਪ੍ਰਾਜੇ,
ਸਿਰ ਦੇ ਉੱਤੇ ਬੜਾ ਸੁੰਦਰ ਮੁਕਟ, ਸੁਭਾਵ ਸੁਭਾਏ ਮਾਨ ਹੈ, ਬੜਾ ਸੋਹਣਾ ਮੁਕਟ ਹੈ ਸੀਸ ਦੇ ਉੱਤੇ ਧਾਰਨ ਕੀਤਾ ਹੋਇਆ।
ਮੇਚਕ ਚਿਕਵਨ ਚਿਕਰ ਬਿਰਾਜੇ,
ਕਾਲੇ ਰੰਗ ਦੇ ਕੇਸ ਨੇ, ਬੜੇ ਸੁੰਦਰ ਚਿਕਨੇ ਕੇਸ ਹਨ।
ਅਸ ਸਰੂਪ ਕੋ ਧਰ ਕੈ ਧਿਆਨਾ,
ਇਹੋ ਜਿਹਾ ਜਿਹੜਾ ਸਰੂਪ ਹੈ ਭਗਵਾਨ ਦਾ, ਉਹਦਾ ਧਿਆਨ ਧਾਰਦਾ ਹੈ। ਉਤੰਗ ਰਿਸ਼ੀ ਐਸੇ ਸਰੂਪ ਦਾ ਧਿਆਨ ਧਾਰਨ ਕਰਦਾ ਹੈ।
ਨਿਸ਼ਚਲ ਬੈਠੇ ਮੁਨੀ ਮਹਾਨਾ,
ਔਰ ਮੁਨੀ ਜਦੋਂ ਧਿਆਨ ਧਾਰਦਾ ਤੇ ਫਿਰ ਨਿਸ਼ਚਲ ਹੋ ਕੇ, ਚਲਾਏ ਮਾਨ ਤੋਂ ਰਹਿਤ ਹੋ ਕੇ, ਅਕਿਰਿਆ ਤੇ ਨਿਸ਼ਕਿਰਿਆ ਹੋ ਕੇ, ਸਰੀਰੇ ਦਾ ਅਡੋਲ ਹੋ ਕੇ ਬੈਠਾ ਰਹਿੰਦਾ ਹੈ।
ਉਗਰ ਤਪੇ ਉਹ ਤਪ ਜਬ ਤਰ ਤੀਰ,
ਜਦੋਂ ਇਹਨੇ ਬੜਾ ਉਗਰ ਤਪ ਕੀਤਾ, ਬੜਾ ਭਾਰੀ ਤਪ ਤਪੱਸਿਆ ਕੀਤੀ।
ਮੁਨੀ ਮਨ ਕੀ ਲਖ ਪ੍ਰਭੂ ਗੰਭੀਰ,
ਉਸ ਵੇਲੇ ਉਤੰਗ ਰਿਸ਼ੀ ਦੇ ਮਨ ਦੀ ਭਾਵਨਾ ਜਾਣ ਕੇ ਪ੍ਰਮਾਤਮਾ ਨੇ ਫਿਰ ਇਹਦੇ ਦਰਸ਼ਨ ਦੇਣੇ ਸੀ ਨਾ, ਜਿਹੜਾ ਇਹਦੀ ਤਪੱਸਿਆ ਕਰ ਰਿਹਾ ਸੀ, ਉਹ ਦਰਸ਼ਨ ਵੀ ਤਾਂ ਭਗਵਾਨ ਨੇ ਦੇਣੇ ਸਨ। ਕਹਿੰਦੇ ਜਦੋਂ ਇਹੋ ਜੀ ਭਾਰੀ ਤਪੱਸਿਆ ਕੀਤੀ ਉਤੰਗ ਰਿਸ਼ੀ ਨੇ, ਇਹਦੇ ਮਨ ਦੀ ਭਾਵਨਾ ਭਗਵਾਨ ਨੇ ਜਾਣੀ ਹੈ।
ਮਹਾ ਕਿਰਪਾਲ ਕਿਰਪਾ ਕਰ ਆਏ, ਰਿਖੀ ਉਤੰਕ ਆਸ਼ਰਮ ਜਿਸ ਥਾਏ,
ਕਹਿੰਦੇ ਉਤੰਗ ਰਿਸ਼ੀ ਦਾ ਜਿੱਥੇ ਆਸ਼ਰਮ ਸੀ, ਉੱਥੇ ਭਗਵਾਨ ਜੀ ਕਿਰਪਾ ਦੇ ਘਰ ਵਿੱਚ ਆ ਕੇ ਸਾਹਮਣੇ ਆਏ, ਪ੍ਰਗਟ ਹੋਏ।
ਦੇਖਤ ਦਰਸ਼ਨ ਪਇਓ ਨਿਹਾਲ,
ਉਤੰਗ ਰਿਸ਼ੀ ਨੇ ਭਗਵਾਨ ਦੇ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਉਤੰਗ ਰਿਸ਼ੀ ਨਿਹਾਲ ਨਿਹਾਲ ਹੋ ਗਿਆ।
ਕਰੀ ਡੰਡਵਤ ਮੁਨੀ ਤਤਕਾਲ,
ਮੁਨੀ ਉਤੰਗ ਰਿਸ਼ੀ ਨੇ ਉਸੇ ਵਕਤ, ਉਤੰਗ ਮੁਨੀ ਨੇ ਬੜੀ ਭਾਵਨਾ ਨਾਲ ਭਗਵਾਨ ਦੇ ਚਰਨਾਂ ਤੇ ਵੰਦਨਾ ਕੀਤੀ, ਭਗਵਾਨ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਹੈ।
ਹੱਥ ਜੋੜ ਦਰਸ਼ਨ ਕੋ ਦੇਖਾ,
ਹੱਥ ਜੋੜ ਕੇ ਦਰਸ਼ਨ ਕੀਤੇ ਹਨ।
ਤਪ ਸਾਧਨ ਫਲ ਪਾਏ ਅਸ਼ੇਖਾ,
ਮੇਰੀ ਤਪੱਸਿਆ ਦਾ ਫਲ ਅੱਜ ਮੈਨੂੰ ਪ੍ਰਾਪਤ ਹੋ ਗਿਆ, ਜਿੰਨੀ ਤਪੱਸਿਆ ਜਿੰਨੀ ਘਾਲਣਾ ਮੈਂ ਅੱਜ ਤਾਈਂ ਘਾਲੀ ਹੈ, ਉਹਦਾ ਫਲ ਮੈਨੂੰ ਪ੍ਰਾਪਤ ਹੋ ਗਿਆ ਕਿ ਭਗਵਾਨ ਦੇ ਸਾਕਸ਼ਾਤਕਾਰ ਪ੍ਰਤੱਖ ਦਰਸ਼ਨ ਮੈਨੂੰ ਹੋ ਰਹੇ ਹਨ।
ਰਿਖੀ ਉਤੰਕ ਕੇ ਉਰ ਕੀ ਜਾਨੀ,
ਉਤੰਗ ਰਿਸ਼ੀ ਦੇ ਮਨ ਦੀ ਜਾਣ ਕੇ, ਵੀ ਜੇ ਤਪੱਸਿਆ ਕਰ ਰਿਹਾ ਇਹਦੇ ਮਨ ਦੀ ਭਾਵਨਾ ਜਾਣ ਕੇ,
ਪੁਰਸ਼ੋਤਮ ਪ੍ਰਭੂ ਸਮਿਤ ਬਖਾਨੀ,
ਪਾਰ ਬ੍ਰਹਮ ਭਗਵਾਨ ਨੇ ਉਸ ਵਕਤ ਉਤੰਗ ਰਿਸ਼ੀ ਨੂੰ ਬਚਨ ਕਹੇ।
ਹੋਏ ਵਿਵੇਕ ਸਤਾ ਸਤ ਕੇਰ,
ਕਹਿਣ ਲੱਗੇ ਹੇ ਉਤੰਗ ਤੈਨੂੰ ਵਿਵੇਕ ਦੀ ਪ੍ਰਾਪਤੀ ਹੋਵੇ, ਤੂੰ ਸੱਤ ਤੇ ਅਸੱਤ ਦਾ ਨਿਰਣਾ ਕਰ ਲਵੇ, ਤੈਨੂੰ ਪਤਾ ਲੱਗ ਜੇ ਕਿ ਸੱਚ ਕੀ ਹੈ ਤੇ ਝੂਠ ਕੀ ਹੈ, ਸਤ ਅਸਤ ਦਾ ਵਿਵੇਕ ਤੇਰੇ ਹਿਰਦੇ ਵਿੱਚ ਆ ਜਾਵੇ।
ਪਾਵੇ ਗਿਆਨ ਆਤਮਾ ਹੇਰ,
ਔਰ ਤੂੰ ਆਪਣੀ ਆਤਮਾ ਦੇ ਦਰਸ਼ਨ ਕਰ ਲਵੇ, ਤੈਨੂੰ ਆਪਣੀ ਆਤਮਾ ਦਾ ਗਿਆਨ ਵਿਗਿਆਨ ਪ੍ਰਾਪਤ ਹੋ ਜਾਵੇ।
ਪਦਵੀ ਪਰਮ ਪਾਏ ਹੈ ਮੋਰੀ,
ਔਰ ਤੈਨੂੰ ਮੇਰੀ ਪਰਮ ਪਦਵੀ ਦੀ ਪ੍ਰਾਪਤੀ ਹੋਵੇ, ਤੂੰ ਮੇਰੇ ਸਰੂਪ ਵਿੱਚ ਅਭੇਦ ਹੋ ਜਾਵੇਂ, ਮੇਰੇ ਸਰੂਪ ਤੱਕ ਪਹੁੰਚ ਕੇ ਮੇਰੇ ਵਿੱਚ ਹੀ ਅਭੇਦ ਹੋ ਜਾਵੇਂ।
ਚਰਨ ਪਰਾਇਣ ਬੁੱਧ ਬਰ ਤੋਰੀ,
ਤੇਰੀ ਜਿਹੜੀ ਸ੍ਰੇਸ਼ਟ ਬੁੱਧੀ ਆ ਉਹ ਮੇਰੇ ਚਰਨਾਂ ਦੇ ਪਰਾਇਣ ਹੈ, ਉਹ ਮੇਰੇ ਚਰਨਾਂ ਦੇ ਅਧੀਨ ਹੈ।
ਤਵ ਤਪ ਮੈਂ ਜੋ ਬਿਘਨ ਕਰੰਤਾ,
ਤੂੰ ਤਪੱਸਿਆ ਕਰ ਰਿਹਾ, ਤੇਰੀ ਤਪੱਸਿਆ ਵਿੱਚ ਜਿਹੜਾ ਵਿਘਨ ਕਰ ਰਿਹਾ, ਕਿਉਂਕਿ ਉਹ ਤੰਗ ਰਿਸ਼ੀ ਦੀ ਤਪੱਸਿਆ ਵਿੱਚ ਵਿਘਨ ਕੌਣ ਕਰਦਾ ਸੀ? ਧੁੰਦ ਦਾਨਵ, ਕਿਉਂਕਿ ਜਦੋਂ ਸਾਹ ਲੈਂਦਾ ਸੀ ਇਹਦੀ ਤਪੱਸਿਆ ਵਿੱਚ ਵਿਘਨ ਪੈਂਦਾ ਸੀ। ਇਸ ਕਰਕੇ ਭਗਵਾਨ ਜੀ ਕਹਿ ਰਹੇ ਨੇ ਕਿ ਤੇਰੀ ਤਪੱਸਿਆ ਵਿੱਚ ਜਿਹੜਾ ਵਿਘਨ ਪੈਦਾ ਕਰ ਰਿਹਾ,
ਤਿਸ ਕੋ ਬਨਵ ਆਪ ਮੈਂ ਹੰਤਾ,
ਉਹਦਾ ਨਾਸਕ ਮੈਂ ਬਣਾਂਗਾ, ਉਹਨੂੰ ਮੈਂ ਮਾਰਾਂਗਾ, ਉਹਦੀ ਹੱਤਿਆ ਮੈਂ ਕਰਾਂਗਾ।
ਸੁਰ ਬਰ ਲਬਦ ਦੈਂਤ ਜੋ ਅਹੈ,
ਜਿਹੜਾ ਉਹ ਦੇਵਤਿਆਂ ਨੂੰ ਦੁੱਖ ਦੇਣ ਵਾਲਾ ਦਾਨਵ ਰਾਖਸ਼ ਹੈ, ਉਸ ਰਾਖਸ਼ ਨੂੰ ਮੈਂ ਆਪਣੇ ਪਰਾਕਰਮ ਨਾਲ ਮਾਰਾਂਗਾ।
ਇਸ ਬਿਦ ਕਰੇ ਮ੍ਰਿਤੂ ਕੋ ਲਏ,
ਏਦਾਂ ਕਰਦਿਆਂ ਹੋਇਆ ਉਹ ਮ੍ਰਿਤੂ ਨੂੰ ਪ੍ਰਾਪਤ ਹੋਵੇਗਾ।
ਕੁਲ ਇੱਕ ਵਾਕ ਵਿਖੇ ਜੋ ਰਾਜਾ,
ਇਸ ਕਰਕੇ ਹੇ ਉਹ ਤੰਗ ਰਿਸ਼ੀ ਹੁਣ ਤੂੰ ਇੱਕ ਕੰਮ ਕਰ। ਇਖਵਾਕ ਕੁੱਲ ਦੇ ਵਿੱਚ ਇੱਕ ਰਾਜਾ ਇਖਵਾਕ ਹੈ, ਉਹਦਾ ਨਾਂ ਹੀ ਰਾਜਾ ਇਖਵਾਕ ਹੈ। ਕਹਿੰਦੇ ਇਖਵਾਕ ਕੁੱਲ ਦੇ ਵਿੱਚ ਜਿਹੜਾ ਰਾਜਾ ਹੈ,
ਧਰਮ ਆਤਮਾ ਅਧਿਕ ਸਮਾਜਾ,
ਰਾਜਾ ਇਖਵਾਕ ਬੜਾ ਧਰਮੀ ਹੈ, ਉਹ ਬੜਾ ਪੁੰਨ ਆਤਮਾ ਹੈ, ਉਹਨੇ ਬੜੇ ਚੰਗੇ ਧਰਮ ਕਰਮ ਕੀਤੇ ਹਨ।
ਇਸ ਮਾਰਨ ਹਿਤ ਪ੍ਰੇਰ ਹੋ ਜਾਏ,
ਤੰਗ ਰਿਸ਼ੀ ਤੂੰ ਉਸ ਰਾਜੇ ਨੂੰ ਜਾ ਕੇ ਪ੍ਰੇਰਨਾ ਕਰ ਕਿ ਉਹ ਆ ਕੇ ਇਸ ਦਾਨਵ ਦਾ ਸੰਘਾਰ ਕਰੇ, ਉਹ ਰਾਜਾ ਆ ਕੇ ਇਸ ਦਾਨਵ ਨੂੰ ਮਾਰੇ।
ਤੀਜੇ ਧੀਰਜ ਤੈ ਬੰਦਵਾਏ,
ਉਹਨੂੰ ਧੀਰਜ ਦੇਈ, ਜੇ ਉਹ ਲੜਨ ਦਾ ਹੌਸਲਾ ਨਾ ਕਰੇ ਤੇ ਉਹਨੂੰ ਧੀਰਜ ਦੇਈ ਤੇ ਆਖੀ ਭਗਵਾਨ ਤੇਰੇ ਨਾਲ ਹੈ, ਜੇ ਤੂੰ ਮਾਰੇਗਾ ਇਸ ਦਾਨਵ ਨੂੰ ਤੇ ਭਗਵਾਨ ਤੇਰੀ ਮਦਦ ਕਰੇਗਾ।
ਦੈਤ ਸਰੀਰ ਆਕਾਰ ਮਾਨਾ,
ਕਿਉਂਕਿ ਇਹ ਦੈਤ ਦੇ ਸਰੀਰ ਦਾ ਆਕਾਰ ਬੜਾ ਵੱਡਾ ਹੈ, ਇਹਦੀ ਦੇਹ ਬੜੀ ਵੱਡੀ ਹੈ, ਪਹਾੜ ਵਾਂਗਰ ਇਹਦੀ ਕਾਇਆ ਹੈ।
ਪਰਾਕਰਮ ਤੇਜ ਵਿਖੇ ਬਲਵਾਨਾ,
ਬੜਾ ਪਰਾਕਰਮੀ ਹੈ, ਬੜਾ ਤੇਜਸਵੀ ਤੇ ਬੜਾ ਬਲ ਵਾਲਾ ਬਲਵਾਨ ਹੈ।
ਭੂਪਾਲਕ ਤਿਸ ਕੇ ਨਾ ਸਮਾਨਾ,
ਉਹ ਜਿਹੜਾ ਰਾਜਾ ਇਖਵਾਕ ਹੈ ਇਹਦੇ ਬਰਾਬਰ ਨਹੀਂ ਹੈ, ਉਹਦੀ ਤਾਕਤ ਘੱਟ ਹੈ, ਇਹ ਬੜਾ ਜਿਆਦਾ ਤਾਕਤਵਰ ਬਲਵਾਨ ਹੈ।
ਈਖਦ ਓਜ ਤਾਏ ਅਗਵਾਨਾ,
ਉਹਦਾ ਜ਼ੋਰ ਜਿਹੜਾ ਰਾਜੇ ਖਵਾਕ ਦਾ ਇਹਦੇ ਸਾਹਮਣੇ ਥੋੜਾ ਜ਼ੋਰ ਹੈ, ਉਹਦੀ ਤਾਕਤ ਇਹਦੇ ਸਾਹਮਣੇ ਥੋੜੀ ਹੈ, ਏਡਾ ਵੱਡਾ ਬਲੀ ਹੈ ਇਹ ਦਾਨਵ, ਉਹਦੀ ਤਾਕਤ ਇਹਦੇ ਸਾਹਮਣੇ ਬਿਲਕੁਲ ਥੋੜੀ ਤੇ ਤੁੱਛ ਹੈ।
ਯਾ ਤੇ ਮੈਂ ਪ੍ਰਵਿਸ਼ੋ ਤਿਸ ਮਾਈ,
ਰਾਜੇ ਖਵਾਕ ਨੂੰ ਕਹੀ ਜਦੋਂ ਲੜੇਗਾ ਨਾ ਇਸ ਦਾਨਵ ਨਾਲ, ਉਹਦਾ ਉਹਦੇ ਵਿੱਚ ਤਾਕਤ ਨਹੀਂ ਕਿ ਉਹ ਲੜ ਸਕੇ, ਉਸ ਵੇਲੇ ਜਦੋਂ ਲੜੇਗਾ ਉਹਦੇ ਵਿੱਚ ਮੈਂ ਪ੍ਰਵੇਸ਼ ਕਰ ਜਾਵਾਂਗਾ। ਭਗਵਾਨ ਜੀ ਕਹਿੰਦੇ ਉਹਦੇ ਵਿੱਚ ਮੈਂ ਪ੍ਰਵੇਸ਼ ਕਰਾਂਗਾ, ਔਰ ਮੈਂ ਪ੍ਰਵੇਸ਼ ਕਰਕੇ ਇਸ ਦਾਨਵ ਨੂੰ ਮਾਰਾਂਗਾ।
ਤੇਜ ਓਜ ਤੇ ਵੈ ਉਤਸਾਈ,
ਮੇਰੇ ਤੇਜ ਦੇ ਕਰਕੇ ਮੇਰੇ ਉਤਸ਼ਾਹ ਕਰਕੇ ਰਾਜਾ ਵੀ ਉਤਸ਼ਾਹੀ ਹੋ ਜਾਏਗਾ।
ਨਿਰਪਤ ਸਰੂਪ ਧਾਰ ਕੇ ਆਪੀ,
ਤੇ ਉਹ ਰਾਜਾ ਆਪ ਆ ਕੇ ਫਿਰ ਇੱਥੇ ਲੜਾਈ ਵਾਸਤੇ ਜੰਗ ਕਰਨ ਵਾਸਤੇ ਇਹਨੂੰ ਪ੍ਰੇਰੇਗਾ।
ਰਚੋ ਯੁੱਧ ਹਿਤ ਤਵ ਰਿਪ ਖਾਪੀ,
ਹੇ ਉਹ ਤੰਗ ਰਿਸ਼ੀ ਮੈਂ ਤੇਰੇ ਇਸ ਦੁਸ਼ਮਣ ਨੂੰ ਖਤਮ ਕਰਨ ਵਾਸਤੇ ਯੁੱਧ ਰਚਾਂਗਾ, ਉਸ ਰਾਜੇ ਵਿੱਚ ਪ੍ਰਵੇਸ਼ ਕਰਕੇ ਜੰਗ ਲੜਾਂਗਾ ਰਾਜੇ ਖਵਾਕ ਵਿੱਚ।
ਸੁਰਗਨ ਕੋ ਕੰਟਕ ਬੁਰਿਆਰੀ,
ਕਿਉਂਕਿ ਇਹ ਜਿਹੜਾ ਦਾਨਵ ਹੈ ਧੁੰਦ, ਇਹ ਦੇਵਤਿਆਂ ਨੂੰ ਦੁੱਖ ਦੇਣ ਵਾਲਾ ਹੈ, ਇਹ ਮਹਾਂਪੁਰਖਾਂ ਦਾ ਦੁਖੀ ਹੈ।
ਨਰ ਤਨ ਬਨ ਮੈਂ ਲਿਓ ਅਰ ਮਾਰੀ,
ਮੈਂ ਮਨੁੱਖੀ ਸਰੀਰ ਵਿੱਚ ਆ ਕੇ ਇਹਨੂੰ ਮਾਰ ਮੁਕਾਵਾਂਗਾ।
ਇਸ ਤਨ ਤੇ ਨੈ ਮਾਰਨ ਬਨੇ,
ਕਿਉਂਕਿ ਮੈਂ ਜਿਹੜਾ ਇਹ ਸਰੀਰ ਹੈ ਨਾ ਭਗਵਾਨ ਦਾ, ਇਹਦੇ ਕਰਕੇ ਮੈਂ ਨੀ ਇਹਨੂੰ ਮਾਰ ਸਕਦਾ, ਕਿਉਂਕਿ ਹੁਣ ਜੇ ਮੈਂ ਇਹਨੂੰ ਮਾਰਾਂਗਾ ਇਹ ਮੁਕਤੀ ਹੋ ਜਾਏਗੀ ਇਹਦੀ। ਕਹਿੰਦੇ ਮੈਂ ਜੇ ਬੰਦੇ ਦੇ ਸਰੀਰ ਵਿੱਚ ਆ ਕੇ ਇਹਨੂੰ ਮਾਰਾਂਗਾ ਫਿਰ ਨੀ ਇਹ ਮੁਕਤ ਹੋਵੇਗਾ, ਫਿਰ ਇਹ ਜਨਮ ਮਰਨ ਵਿੱਚ ਪਵੇਗਾ, ਇਸ ਕਰਕੇ ਮੈਂ ਇਸ ਸਰੀਰ ਕਰਕੇ ਇਹਨੂੰ ਨਹੀਂ ਮਾਰ ਸਕਦਾ।
ਅਪੈ ਹੋਣ ਕੇ ਬਰ ਲੀਏ ਕਨੇ,
ਕਿਉਂਕਿ ਇਹਨੇ ਮੇਰੇ ਕੋਲੋਂ ਹੀ ਅਭੈ ਪਦਵੀ ਦੇ ਦਾਨ ਮੰਗੇ ਹੋਏ ਨੇ, ਇਹਨੇ ਅਭੈ ਹੋਣ ਦੇ ਨਿਰਭਉ ਪਦਵੀ ਦੇ ਦਾਨ ਮੰਗੇ ਹੋਏ ਨੇ।
ਇਸ ਪ੍ਰਕਾਰ ਕਹਿ ਕਰ ਗੋਸਾਈ,
ਇਸ ਪ੍ਰਕਾਰ ਭਗਵਾਨ ਨੇ ਉਤੰਗ ਰਿਸ਼ੀ ਨੂੰ ਪ੍ਰੇਰਨਾ ਕੀਤੀ ਕਿ ਤੁਸੀਂ ਹੁਣ ਇਖਵਾਕ ਰਾਜੇ ਕੋਲ ਜਾਓ, ਉਹਨੂੰ ਜਾ ਕੇ ਪ੍ਰੇਰੋ ਕਿ ਉਹ ਆ ਕੇ ਇਸ ਰਾਜੇ ਇਸ ਧੁੰਦ ਦਾਨਵ ਨਾਲ ਜੰਗ ਕਰੇ।
ਅੰਤਰ ਧਿਆਨ ਪਏ ਤਿਸ ਥਾਈ,
ਭਗਵਾਨ ਜੀ ਇਹ ਕਹਿ ਕੇ ਅੰਤਰ ਧਿਆਨ ਹੋ ਗਏ।
ਰਿਖੀ ਉਤੰਕ ਨੇ ਸਭ ਵਿਦ ਜਾਣੀ,
ਉਤੰਗ ਰਿਸ਼ੀ ਨੇ ਸਾਰੀ ਵਿਧੀ ਸਮਝ ਲਈ।
ਜਿਸ ਪ੍ਰਕਾਰ ਸ਼੍ਰੀ ਬਿਸ਼ਨ ਬਖਾਨ,
ਜਿਵੇਂ ਭਗਵਾਨ ਨੇ ਗੱਲ ਕਹੀ ਸੀ ਉਹ ਸਾਰੀ ਗੱਲ ਸਮਝਦਿਆਂ ਦੇਰੀ ਨਹੀਂ ਲੱਗੀ।
ਤਪ ਫਲ ਲਬਦ ਕਿਰਤਾਰਥ ਹੋਆ,
ਉਸੇ ਵਕਤ ਆਪਣੇ ਤਪ ਦਾ ਬਲ ਪ੍ਰਾਪਤ ਕਰਕੇ
ਲੋਚਨ ਗੋਚਰ ਸ਼੍ਰੀ ਪ੍ਰਭ ਜੋਆ,
ਭਗਵਾਨ ਦੇ ਦਰਸ਼ਨ ਕਰ ਲਏ ਉਤੰਗ ਰਿਸ਼ੀ ਨੇ।
ਹਰਖਤ ਕਰਤ ਪਯੋ ਪ੍ਰਸਥਾਨਾ,
ਬੜਾ ਖੁਸ਼ ਹੋਇਆ ਭਗਵਾਨ ਦੇ ਦਰਸ਼ਨ ਕਰਕੇ ਤੇ ਚੱਲ ਪਿਆ।
ਨਗਰ ਅਯੁੱਧਿਆ ਕੋ ਸਮੋਹਾਨਾ,
ਜਿਹੜਾ ਰਾਜਾ ਇਖਵਾਕ ਸੀ ਉਹ ਅਯੁੱਧਿਆ ਨਗਰ ਵਿੱਚ ਰਾਜ ਕਰਦਾ ਸੀ। ਅਯੁੱਧਿਆ ਜਿਹੜੀ ਰਾਮ ਜੀ ਦੀ ਨਗਰੀ ਹੈ ਉੱਥੇ ਉਹ ਰਾਜ ਕਰਦਾ ਸੀ ਰਾਜਾ ਇਖਵਾਕ। ਤੋ ਤੰਗ ਰਿਸ਼ੀ ਚੱਲ ਕੇ ਰਾਜੇ ਨੂੰ ਮਿਲਣ ਵਾਸਤੇ ਅਯੁੱਧਿਆ ਵਿੱਚ ਪਹੁੰਚਿਆ।
ਧਰਮ ਆਤਮਾ ਮੁਨੀ ਪ੍ਰਤਾਪੀ,
ਇਹ ਮੁਨੀ ਬੜਾ ਪ੍ਰਤਾਪੀ ਤੇ ਧਰਮ ਆਤਮਾ ਹੈ।
ਜਿਨ ਰੱਖੀ ਕਬੋ ਤਪ ਤੇ ਤਾਪੀ,
ਜਿਹਨੇ ਬੜੀਆਂ ਇੰਦਰੀਆਂ ਆਪਣੀਆਂ ਤਪੱਸਿਆ ਨਾਲ ਜਿੱਤੀਆਂ ਹੋਈਆਂ ਨੇ।
ਹਤਨ ਲਾਲਸਾ ਦੈਂਤ ਬੜੇ,
ਇਹਦੇ ਮਨ ਵਿੱਚ ਦਾਨਵ ਨੂੰ ਮਾਰਨ ਦੀ ਲਾਲਸਾ, ਉਤੰਗ ਰਿਸ਼ੀ ਦੇ ਮਨ ਚ ਭਾਵਨਾ ਕਿ ਦਾਨਵ ਧੁੰਦ ਮਰ ਜਾਏ।
ਤੈ ਮ੍ਰਿਤ ਪ੍ਰਾਪਤ ਕੀ ਬਿਦਹੇਰੀ,
ਉਹਦੀ ਮੌਤ ਦਾ ਕਾਰਨ ਬਣਨਾ ਚਾਹੁੰਦਾ ਤੇ ਉਹ ਕਾਰਨ ਭਗਵਾਨ ਨੇ ਦੱਸ ਦਿੱਤਾ ਕਿ ਰਾਜੇ ਖਵਾਕ ਨੂੰ ਜਾ ਕੇ ਪ੍ਰੇਰੋ, ਆਵੇਗਾ ਲੜਨ ਲਈ। ਜਦੋਂ ਆਵੇਗਾ ਉਹਦੇ ਸਰੀਰ ਵਿੱਚ ਮੈਂ ਪ੍ਰਵੇਸ਼ ਕਰਕੇ ਇਸ ਧੁੰਦ ਰਿਸ਼ੀ ਨੂੰ ਮਾਰ ਧੁੰਦ ਦਾਨਵ ਨੂੰ ਮਾਰਾਂਗਾ। ਤੋ ਇਸ ਪ੍ਰਕਾਰ ਉਤੰਗ ਰਿਸ਼ੀ ਦਾ ਮਹਾਰਾਜ ਜੀ ਇਹ ਕਥਾ ਤਾਂ ਸੁਣਾ ਰਹੇ ਨੇ ਕਿ ਕਿਵੇਂ ਉਤੰਗ ਰਿਸ਼ੀ ਦੇ ਪ੍ਰੇਰੇ ਹੋਏ ਭਗਵਾਨ ਨੇ ਆਪ ਪ੍ਰਗਟ ਹੋ ਕੇ ਦਾਨਵ ਨੂੰ ਮਾਰਿਆ। ਪਰਮਾਤਮਾ ਆਪਣੇ ਭਗਤਾਂ ਦੇ ਅਧੀਨ ਹੈ, ਉਹ ਆਪਣੇ ਭਗਤਾਂ ਦੇ ਕਹੇ ਲੱਗ ਕੇ ਪ੍ਰੇਰਨਾ ਦੇ ਸਦਕਾ ਉਹੀ ਕੰਮ ਕਰਦਾ ਜੋ ਉਹਦੇ ਭਗਤ ਕਹਿੰਦੇ ਨੇ। ਇਹ ਵਚਨ ਗੁਰੂ ਹਰਿ ਰਾਏ ਸਾਹਿਬ ਜੀ ਸੁਣਾ ਰਹੇ ਨੇ, ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।